किचन बंडल इसके अलावा फ्रंट लोड वॉशर एंड
यू आर लिसनिंग टू WTOR 770 AM यंगस्टाउन टोरंटो
असी हां पंजाबी हर साल दे नाल याद रवे रब्बा एह महफल सदा पंजाबियां दी आवाज रवे
ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਮੈਂ ਖਾਂਦਾ ਕਿਉਂ ਪੰਜਾਬੀ ਭਾਵੇਂ ਵਿੱਚ ਪਰਦੇਸ ਦੇ ਆ ਗਏ ਫਿਰ ਵੀ ਸੱਜਣੋ ਰਿਹਾ ਪੰਜਾਬੀ ਫਿਰ ਵੀ ਸੱਜਣੋ ਰਿਹਾ ਪੰਜਾਬੀ
ਦਿਲ ਚ ਵਸਾਈ ਬੈਠੇ ਆਪਣੇ ਇਹ ਪਿੰਡਾਂ ਨੂੰ ਭੁੱਲਦੇ ਨਾ ਖੇਤਾਂ ਖੂਹਾਂ ਬੂੜਾਂ ਤੇ ਟਿੰਡਾਂ ਨੂੰ ਸੁਪਨੇ ਚ ਅਜੇ ਹਲ ਵਾਹੁੰਦੇ ਨੇ ਪੰਜਾਬੀ ਹਰ ਥਾਂ ਤੇ ਟੌਰ ਨਾਲ ਜਿਉਂਦੇ ਨੇ ਪੰਜਾਬੀ
ਦੂਜੇ ਦੇ ਹੱਕ ਲਈ ਲੜਨਾ ਪੈ ਜੇ ਸੱਚ ਧਰਮ ਲਈ ਮਰਨਾ ਪੈ ਜੇ ਕਦੇ ਨਹੀਂ ਇਨਕਾਰ ਮਨਾਂ ਵਿੱਚ ਸਭ ਧਰਮਾਂ ਲਈ ਸਤਿਕਾਰ ਮਨਾਂ ਵਿੱਚ
ਅਸੀਂ ਪੰਜਾਬੀ ਸ਼ੇਰ ਕਹਾਈਏ ਰੋਪ ਸਾਡਾ ਜਿੱਥੇ ਵੀ ਜਾਈਏ ਮਰਜ਼ੀ ਦੇ ਨਾਲ ਹਲ ਵਾਹੁੰਦੇ ਆ ਮਰਜ਼ੀ ਨਾਲ ਟਰੱਕ ਚਲਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਦਸਾਂ ਗੁਰਾਂ ਨੂੰ ਸੀਸ ਚੁਕਾਈਏ ਦਸਾਂ ਗੁਰਾਂ ਨੂੰ ਸੀਸ ਚੁਕਾਈਏ
ਇੱਕ ਤੇਰਾ ਸਹਾਰਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆਂ ਦੀ ਪਰਵਾਹ ਨੀ ਕਰਦਾ ਜੇ ਤੇਰੀ ਇੱਕ ਰਹਿਮਤ ਹੋ ਜਾਏ ਜੇ ਤੇਰੀ ਇੱਕ ਰਹਿਮਤ ਹੋ ਜਾਏ ਬੰਦੇ ਦਾ ਵਰਗਾ ਸਵਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆਂ ਦੀ ਪਰਵਾਹ ਨੀ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆਂ ਦੀ ਪਰਵਾਹ ਨੀ ਕਰਦਾ ਕਰਾਂ ਸ਼ੁਕਰਾਨਾ ਦਾਤਾ ਮੈਂ ਤੇਰੇ ਉਪਕਾਰਾਂ ਦਾ
ਮੈਂ ਤੇਰੇ ਉਪਕਾਰਾਂ ਦਾ ਮੈਂ ਤੇਰੇ ਉਪਕਾਰਾਂ ਦਾ
ਔਖੇ ਵੇਲੇ ਸਾਥ ਨਿਭਾਵੇਂ ਰੂਪ ਬਣਾ ਕੇ ਯਾਰਾਂ ਦਾ
ਰੂਪ ਬਣਾ ਕੇ ਯਾਰਾਂ ਦਾ ਰੂਪ ਬਣਾ ਕੇ ਯਾਰਾਂ ਦਾ
ਸੁੱਖਾਂ ਵੇਲੇ ਸਾਰੀ ਦੁਨੀਆ
ਓ
ਸੁੱਖਾਂ ਵੇਲੇ ਸਾਰੀ ਦੁਨੀਆ ਦੁੱਖਾਂ ਵਿੱਚ ਕੋਈ ਬਾਣੀ ਫੜਦਾ
ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆਂ ਦੀ ਪਰਵਾਹ ਨੀ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆਂ ਦੀ ਪਰਵਾਹ ਨੀ ਕਰਦਾ
ਰੱਖੀ ਨਿਗਾਹ ਮਿਹਰ ਦੀ ਦਾਤਾ ਮੈਂ ਮੂੰਹ ਰੱਖਿਆ ਨੀ ਜਾਣੇ
ਮੈਂ ਮੂੰਹ ਰੱਖਿਆ ਨੀ ਜਾਣੇ ਤੇ ਮੈਂ ਮੂੰਹ ਰੱਖਿਆ ਨੀ ਜਾਣੇ ਤੇ
ਚੰਗਾ ਮਾੜਾ ਸਮਾਂ ਗੁਜ਼ਾਰਾ ਸਤਿਗੁਰ ਤੇਰੇ ਪਾਣੇ ਤੇ
ਸਤਿਗੁਰ ਤੇਰੇ ਪਾਣੇ ਤੇ ਸਤਿਗੁਰ ਤੇਰੇ ਪਾਣੇ ਤੇ ਮਿਸੀ ਦੇਵੀ ਦਾਤਾ ਰੁਖੀ ਮਿਸੀ ਦੇਵੀ ਦਾਤਾ ਟੁੱਟੇ ਨਾਈ ਬਨ ਸਬਰ ਦਾ ਇੱਕ ਤੇਰਾ ਸਹਾਰਾ ਮੇਰ ਜੈ ਦਾਤਾ ਦੁਨੀਆ ਦੀ ਪਰਵਾਹ ਨਿਕਲਦਾ ਇੱਕ ਤੇਰਾ ਸਹਾਰਾ ਮੇਰ ਜੈ ਦਾਤਾ ਦੁਨੀਆ ਦੀ ਪਰਵਾਹ ਨਿਕਲਦਾ ਗੀਤਾਂ ਵਿੱਚ ਇੱਕ ਤੇਰਾ ਵਾਸੇ ਇੱਕ ਤੇਰਾ ਵਾਸੇ ਇੱਕ ਤੇਰਾ ਵਾਸੇ ਗੈਰੀ ਦੇ ਬੋਲਾਂ ਚ ਤੇਰੇ ਪਿਆਰ ਦੀ ਮਿਠਾਸੇ ਪਿਆਰ ਦੀ ਮਿਠਾਸੇ ਪਿਆਰ ਦੀ ਮਿਠਾਸੇ ਬੇਸੁਰਿਆਂ ਨੂੰ ਤੂੰ ਬਖਸ਼ ਦੇ ਬੇਸੁਰਿਆਂ ਨੂੰ ਤੂੰ ਬਖਸ਼ ਦੇ ਮੌਸੀਕੀ ਦਾ ਉੱਚਾ ਦਰਜਾ ਇੱਕ ਤੇਰਾ ਸਹਾਰਾ ਮੇਰ ਜੈ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ ਦੁਨੀਆ ਦੀ ਪਰਵਾਹ ਨੀ ਕਰਦਾ
ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਥ ਜੀ ਨੂੰ 416-740-3262 ਤੇ।
ਸੈਮਟਨ ਸਮਾਰਟ ਮੋਰਗੇਜ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਹੈ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸੈਮਟਨ ਸਮਾਰਟ ਮੋਰਗੇਜ ਬਿਲ ਸ਼ਰਮਾ ਫਸਟ ਸੈਕੰਡ ਥਰਡ ਮੋਰਗੇਜ ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ ਕਾਲ ਕਰ ਸਕਦੇ ਹੋ
905-560-0049 905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ ਯੂਨਿਟ ਨੰਬਰ 10 ਮਿਸੀਸਾਗਾ ਦੇ ਵਿੱਚ ਬਿਲ ਸ਼ਰਮਾ।
मेरा फेवरेट दाल मखनी पनीर टिक्का मसाला।
अरे क्या हुआ तुमको, नींद में क्या खाई जा रही
हो? हाँ सॉरी, मुझे लगा मैं ब्राइड्स में डाइन इन कर रही हूँ।
चलो फिर चले और तुम्हारे इस सपने को सच करें।
द बेस्ट डाइन इन एक्सपीरियंस इन GTA विद ब्राइड्स। ब्राइड्स बुवेट एयरपोर्ट लोकेशन इज नाउ ओपन अंडर लेट नाइट। अब आएगा असली खाने में मजा, जब मिलेगी आपकी सारी फेवरेट डिशेस, वो भी गर्मा गर्म एंड डिलीशियस, फॉलोइंग ऑल सेफ्टी प्रोटोकॉल्स। डाइन इन विद ब्राइड्स टुडे।
ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ?
ਕੀ ਤੁਹਾਨੂੰ ਰੈਂਟਲ ਕਾਰ ਚਾਹੀਦੀ ਹੈ?
ਕਿਸੇ ਵੀ ਤਰ੍ਹਾਂ ਦੀ ਕਾਰ ਜਾਂ ਟਰੱਕ ਰੈਂਟਲ ਕਰਨ ਵਾਸਤੇ ਸਿਟੀ ਕਾਰ ਅਤੇ ਟਰੱਕ ਰੈਂਟਲ ਦਾ ਨਾਮ ਚੇਤੇ ਰੱਖੋ।
ਇਹ ਨਵੀਆਂ ਕਾਰਾਂ ਰੈਂਟਲ ਉੱਤੇ ਦਿੰਦੇ ਹਨ ਅਤੇ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਆਪ ਹੀ ਲੈ ਲੈਂਦੇ ਹਨ। ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ, ਹੁਣ 16 ਫੁੱਟ ਵਾਲਾ ਬਾਕਸ ਟਰੱਕ ਸਿਰਫ ਇੰਸ਼ੋਰੈਂਸ ਸਮੇਤ $1500 ਪ੍ਰਤੀ ਮਹੀਨਾ ਸਪੈਸ਼ਲ ਤੇ ਰੈਂਟ ਕਰੋ। ਟਰੱਕ ਦੀ ਮੇਨਟੇਨੈਂਸ ਅਤੇ ਵੇਅਰ ਐਂਡ ਟੇਅਰ ਦੀ ਫਿਕਰ ਬਗੈਰ ਕੰਮ ਤੇ ਜਾਓ। ਪਿਛਲੇ ਲੰਬੇ ਸਮੇਂ ਤੋਂ ਰੈਂਟਲ ਦਾ ਕੰਮ ਕਰਦੇ ਆ ਰਹੇ ਵਿਕਰਮ ਸਿੰਘ ਕੰਦੋਲਾ ਨਾਲ ਅੱਜ ਹੀ 416-800-1222 ਤੇ ਗੱਲ ਕਰੋ। ਜੀ ਹਾਂ, ਕੰਦੋਲਾ ਸਾਹਿਬ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰੋ 416-800-1222।
ਦੇਸੀ ਦਵਾਈਆਂ ਦਾ ਚਮਤਕਾਰ, ਇਹਨਾਂ ਦਵਾਈਆਂ ਦੇ ਨਾਲ ਡੋਡੇ, ਅਫੀਮ, ਚਰਸ, ਗਾਂਜਾ, ਸ਼ਰਾਬ ਅਤੇ ਹਰ ਤਰ੍ਹਾਂ ਦਾ ਨਸ਼ਾ ਬਿਨਾਂ ਤਕਲੀਫ ਤੋਂ ਛਡਾਇਆ ਜਾਂਦਾ ਹੈ। ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਰਬਲ ਵਾਇਗਰਾ, ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਮਾਈਗ੍ਰੇਨ ਹੈ ਤਾਂ ਬਿਲਕੁਲ ਘਬਰਾਓ ਨਾ, ਬਸ ਕਾਲ ਕਰੋ 416-425-0138। ਦੇਸੀ ਦਵਾਈਆਂ ਦਾ ਚਮਤਕਾਰ।
Proud to be serving since 1992.
Stevens Furniture.
Medium to high-end bedrooms, sofa sets, mattresses, rugs, and accessories.
Just call Moen.
Stevens Furniture. call 905-790-0560.
Wajib Kimta, Quality Furniture, 905-790-0560.
Stevens Furniture.
Ji haan, Stevens Furniture.
Good morning ji. Mehfil de jinne vi srote hai sare nu pyar bhari sat sri akal ji ainu ji shanivar da din tuhade naal gallan baatan parivar de naal karange mehfil de parivar naal 10 baje to leke 12 baje tak di jehdi eh mehfil aa chaldi rehndi aa tusi kise vi tarah di hajri lwani chahunde ho studio da number hunda 416-620-1778 ja fir 416-894-9494 te gal baat kar liyo 416-894-9400 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੇ ਸਾਡੇ ਅੱਜ ਦੇ ਮੇਨ ਸਪਾਂਸਰ ਹੁੰਦੇ ਆ ਜੀ ਸੇਵਾ ਕਿਚਨ ਦੇ ਗੇਲ ਸਵੀਡਨ ਫੈਕਟਰੀ ਜਿਨ੍ਹਾਂ ਵੱਲੋਂ ਜਦੋਂ ਤੋਂ ਸੇਵਾ ਸ਼ੁਰੂ ਕੀਤੀ ਗਈ ਆ ਉਦੋਂ ਤੋਂ ਜੀ ਜਿਹੜੀ ਆ ਸਮੋਸਿਆਂ ਦੀ ਸੇਵਾ ਕੀਤੀ ਜਾਂਦੀ ਹੈ ਨਾਲ ਦੀ ਡਰੀਮ ਕਨਵੈਨਸ਼ਨ ਸੈਂਟਰ ਜਿਨ੍ਹਾਂ ਵੱਲੋਂ ਸਦਾ ਹੀ ਪਕੌੜੇ ਜਿਹੜੀ ਸੇਵਾ ਜੀ ਉਹ ਸੇਵਾ ਕਿਚਨ ਵਾਸਤੇ ਕੀਤੀ ਜਾਂਦੀ ਹੈ ਅੰਟਾਰੀਓ ਖਾਲਸਾ ਦਰਬਾਰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ ਸਦਾ ਹੀ ਨਾਲ ਖੜਾ ਜੀ ਸੇਵਾ ਕਿਚਨ ਦੇ ਅੰਟਾਰੀਓ ਖਾਲਸਾ ਦਰਬਾਰ ਨਾਲ ਦੀ ਨਾਲ ਬਰਾਡ ਸਵੀਟ ਐਂਡ ਰੈਸਟੋਰੈਂਟ ਜੀ ਇਹਨਾਂ ਸਾਰਿਆਂ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਦੀ ਨਾਲ ਜੀ ਪਾਮ ਬੈਂਕਟ ਹਾਲ ਜਿੱਥੋਂ ਅੱਜ ਕੱਲ੍ਹ ਅਸੀਂ ਆਪਣੀ ਕਿਚਨ ਆ ਜਿਹੜੀ ਉਹ ਤਿਆਰ ਕਰਦੇ ਹਾਂ ਤਕਰੀਬਨ ਜਿਹੜਾ ਫੂਡ ਬਣਾ ਕੇ ਲਿਜਾਂਦੇ ਹਾਂ ਜੀ ਪਾਮ ਬੈਂਕਟ ਹਾਲ ਤੇ ਉਹਨਾਂ ਦੀ ਟੀਮ ਦਾ ਵੀ ਪੂਰਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਸਾਡੇ ਸਹਿਯੋਗੀ ਆ ਸਾਥ ਦਿੰਦੇ ਆ ਜੀ ਬਹੁਤ ਬਹੁਤ ਮਿਹਰਬਾਨੀ ਇਸ ਦੇ ਨਾਲ ਨਾਲ ਹੀ ਦਾਣਾ ਪਾਣੀ ਰੈਸਟੋਰੈਂਟ ਜੀ ਜਿਨ੍ਹਾਂ ਵੱਲੋਂ ਮਹੀਨੇ ਦੋ ਮਹੀਨਿਆਂ ਬਾਅਦ ਜਿਹੜਾ ਇੱਕ ਵਾਰ ਪੂਰਾ ਲੰਗਰ ਬਣਾ ਕੇ ਆਪਣੇ ਰੈਸਟੋਰੈਂਟ ਤੋਂ ਭੇਜਿਆ ਜਾਂਦਾ ਦਾਣਾ ਪਾਣੀ ਦਾ ਵੀ ਧੰਨਵਾਦ ਉੱਥੇ ਨਾਲ ਦੀ ਨਾਲ ਸਿੰਘ ਪੀਜ਼ਾ ਜਿਨ੍ਹਾਂ ਵੱਲੋਂ ਹਰੇਕ ਦੋ ਮਹੀਨਿਆਂ ਬਾਅਦ ਇੱਕ ਵਾਰ ਪੀਜ਼ੇ ਦਾ ਲੰਗਰ ਜਿਹੜਾ ਉਹ ਨਾਲ ਹੈਲਪ ਕੀਤੀ ਜਾਂਦੀ ਹੈ ਜੀ ਹਾਫ ਪ੍ਰਾਈਸ ਤੇ ਸਪੋਂਸਰ ਕੀਤਾ ਜਾਂਦਾ ਜੀ ਸਿੰਘ ਪੀਜ਼ਾ ਇਹਨਾਂ ਸਾਰੇ ਹੀ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਇਸ ਸੇਵਾ ਕਿਚਨ ਦੇ ਵਿੱਚ ਮਦਦ ਕਰਦੇ ਆ ਜਿਹੜੇ ਉੱਥੇ ਜ਼ਰੂਰਤਮੰਦ ਲੋਕ ਆ ਭੁੱਖੇ ਲੋਕ ਆ ਉਹਨਾਂ ਨੂੰ ਭੋਜਨ ਛਕਾਉਂਦੇ ਆ ਜੀ ਸਾਡਾ ਕੰਮ ਤਾਂ ਹੈਗਾ ਜੀ ਜਾ ਕੇ ਵਰਤਾ ਦੇਣਾ ਮੇਨ ਕੰਮ ਹੁੰਦਾ ਟੀਮ ਦਾ ਬਣਾਉਣਾ ਕਰਨਾ ਜਿੰਨੀ ਮਰਜ਼ੀ ਠੰਡ ਹੋਵੇ ਉਸ ਠੰਡ ਦੇ ਵਿੱਚ ਉਸ ਲੰਗਰ ਨੂੰ ਤਿਆਰ ਕਰਨਾ ਇਹ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਕੋਈ ਵੀ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਹੈ 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਭਾਈ ਇਹ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਸੇਵਾ ਕਿਚਨ ਦੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਅੱਗੇ ਸਦਾ ਹੀ ਅਰਦਾਸ ਕਰਦੇ ਹਾਂ ਪਰਮਾਤਮਾ ਨੂੰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਇਸੇ ਤਰ੍ਹਾਂ ਚਲੋ ਫਰਿਸ਼ਕੋ ਹੈ ਜੀ ਕਦੇ ਵੀ ਪਾਸਤਾ ਵਗੈਰਾ ਦੀ ਜ਼ਰੂਰਤ ਪੈਂਦੀ ਆ ਉਹ ਵੀ ਸਾਨੂੰ ਜਵਾਬ ਨਹੀਂ ਦਿੰਦੇ ਚਲੋ ਫਰਿਸ਼ਕੋ ਵਾਲੇ ਜੀ ਬੱਲੀ ਜੀ ਤੁਹਾਡਾ ਹਮਜਾ ਜੀ ਸਾਰੀ ਜਿਹੜੀ ਚਲੋ ਫਰਿਸ਼ਕੋ ਦੀ ਟੀਮ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸਾਡੇ ਆਲੇ ਦੁਆਲੇ ਸਾਡੇ ਆਲੇ ਦੁਆਲੇ ਜੋ ਕੁਝ ਅੱਜ ਕੱਲ ਵਾਪਰ ਰਿਹਾ ਕੱਲ ਵੀ ਮੈਂ ਗੱਲਬਾਤ ਕੀਤੀ ਸੀ ਜਿਹੜੀ ਯੰਗ ਜਨਰੇਸ਼ਨ ਆ ਬਹੁਤ ਜ਼ਿਆਦਾ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਾਂ ਫਿਰ ਕਹਿ ਦਿਓ ਉਹਨਾਂ ਨਾਲ ਧੱਕਾ ਹੋ ਰਿਹਾ ਬਹੁਤ ਸਾਰੇ ਲੋਕਾਂ ਦੇ ਜੀ ਉਹ ਗੁੰਮਰਾਹ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਉਹਨਾਂ ਨਾਲ ਧੱਕਾ ਹੋਇਆ ਤਾਂ ਇਨ੍ਹਾਂ ਰਾਹਾਂ ਤੇ ਚੱਲ ਪਏ ਆ ਇੰਡੀਆ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਆ ਜੀ ਉਹਦੀ ਬਹੁਤ ਜ਼ਿਆਦਾ ਕਹਿੰਦੇ ਜੀ ਉਹਨੂੰ ਘਰੋਂ ਆਏ ਫੜ ਕੇ ਲੈ ਗਏ ਉਸ ਤੋਂ ਬਾਅਦ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਜਿਹੜੀ ਕੁੱਟਮਾਰ ਆ ਉਹਦਾ ਤਸ਼ੱਦਦ ਨਾ ਸਹਾਰਦਾ ਹੋਇਆ ਉਹ ਜੀ ਜਿਹੜਾ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਵੀ ਪੁਲਿਸ ਨੇ ਇੱਕ ਕਹਾਣੀ ਘੜੀ ਉਹ ਹਜੇ ਤੱਕ ਸੱਚ ਨਹੀਂ ਹੈ ਨਾ ਆਪਾਂ ਉਸ ਕਹਾਣੀ ਦੀ ਗੱਲ ਕਰ ਸਕਦੇ ਹਾਂ ਨਾ ਆਪਾਂ ਪੁਲਿਸ ਨੂੰ ਗਲਤ ਠਹਿਰਾ ਸਕਦੇ ਹਾਂ ਨਾ ਹੀ ਆਪਾਂ ਨੌਜਵਾਨ ਦੇ ਜਿਹੜੇ ਮਾਪੇ ਆ ਉਹ ਜੋ ਕੁਝ ਬੋਲਦੇ ਉਹਨਾਂ ਨੂੰ ਗਲਤ ਕਹਿ ਸਕਦੇ ਹਾਂ ਕਿਉਂਕਿ ਅਜੇ ਕਿਸੇ ਵੀ ਚੀਜ਼ ਦੀ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸਿਰਫ ਕਿਹਾ ਤੇ ਸੁਣਿਆ ਹੀ ਹੈ ਜੋ ਪੁਲਿਸ ਵਾਲੇ ਕਹਿ ਰਹੇ ਆ ਉਹ ਲੋਕ ਸੁਣ ਰਹੇ ਆ ਜਾਂ ਉਹਨੂੰ ਲੋਕਾਂ ਤੱਕ ਪਹੁੰਚਾ ਰਹੇ ਆ ਜੀ ਤੇ ਨਾਲ ਦੀ ਨਾਲ ਜਿਹੜੇ ਉਹਦੇ ਮਾਂ ਬਾਪ ਆ ਤਾਇਆ ਜੀ ਆ ਉਹਦੇ ਟੀਵੀਆਂ ਤੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਇੰਟਰਵਿਊਜ ਕਰ ਰਹੇ ਆ ਉਹ ਗੱਲਬਾਤ ਕੀਤੇ ਰਹੇ ਆ ਜਿਹੜਾ ਦੂਜਾ ਬੰਦਾ ਫੜਿਆ ਸੀਗਾ ਜੀ ਨਾਲ ਉਹਦੇ ਥੋੜੇ ਜਿਹੇ ਘਰ ਛੱਡ ਕੇ ਉਹਦੀਆਂ ਅੱਜ ਜਿਹੜੀਆਂ ਭੈਣਾਂ ਉਹਨਾਂ ਨੇ ਆ ਕੇ ਕਾਫੀ ਖੁਲਾਸੇ ਕੀਤੇ ਆ ਜੀ ਕੀ ਕੁਝ ਹੋਇਆ ਜੋ ਹੋਇਆ ਮਾੜਾ ਹੋਇਆ ਮੰਦਭਾਗਾ ਹੋਇਆ ਇਹ ਸਾਡਾ 1987-86 ਦਾ ਦਹਾਕਾ ਜਿਹੜਾ ਸੀ 88 ਤੋਂ ਲੈ ਕੇ ਫਿਰ 90-91 ਦੇ ਵਿੱਚ ਜ਼ਿਆਦਾ ਇਹ ਜ਼ੋਰ ਫੜ ਗਿਆ ਸੀਗਾ ਜੀ। ਬਹੁਤ ਸਾਰੇ ਜਿਹੜੇ ਯੰਗ ਜਨਰੇਸ਼ਨ ਹੋਊ ਜਿਨ੍ਹਾਂ ਦਾ 90-91-92 ਤੋਂ ਬਾਅਦ ਦਾ ਬਰਥ ਆ, ਨਾ ਉਨ੍ਹਾਂ ਇਹ ਸੰਤਾਪ ਭੋਗਿਆ ਤੇ ਨਾ ਉਨ੍ਹਾਂ ਨੂੰ ਇਸ ਸੰਤਾਪ ਬਾਰੇ ਪਤਾ। ਉਸ ਟਾਈਮ ਵੀ ਪੇਰੈਂਟਸ ਨੇ, ਮਾਪਿਆਂ ਨੇ, ਪਿੰਡ ਵਾਲਿਆਂ ਨੇ, ਰਿਸ਼ਤੇਦਾਰਾਂ ਨੇ ਬੜਾ ਸੰਤਾਪ ਭੋਗਿਆ। ਕੰਮ ਇੱਕ ਦਾ ਹੋਣਾ ਜਾਂ ਵਾਂਟਡ ਇੱਕ ਹੋਣਾ ਤੇ ਰਿਸ਼ਤੇਦਾਰਾਂ ਤੱਕ ਸਾਰਿਆਂ ਨੂੰ ਚੱਕਿਆ ਜਾਣਾ, ਬਹੁਤ ਸਾਰੇ ਲੋਕਾਂ ਤੇ ਤਸ਼ੱਦਦ ਹੋਣਾ, ਪਿੰਡਾਂ ਦੇ ਵਿੱਚੋਂ ਚੱਕ ਕੇ ਜ਼ਲੀਲ ਕੀਤਾ ਜਾਣਾ। ਮੇਰਾ ਖਿਆਲ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਉਹੋ ਜਿਹੇ ਰੁਝਾਨ ਦੁਬਾਰਾ ਨਾ ਹੋਣ, ਜੋ ਉਹ ਪੰਜਾਬ ਦੇ ਹਜੇ ਵੀ ਜ਼ਖਮ ਮੱਲੇ ਆ, ਥੋੜਾ ਥੋੜਾ ਖਰੀਂਡ ਆਉਣ ਲੱਗਾ, ਕਿਉਂਕਿ ਉਨ੍ਹਾਂ ਤੇ ਕਦੇ ਖਰੀਂਡ ਨਹੀਂ ਆਉਣਾ ਜਿਨ੍ਹਾਂ ਨੇ ਉਹ ਤਸ਼ੱਦਦ ਦਾ ਪਾਰਟ ਬਣਿਆ ਜਾਂ ਤਸ਼ੱਦਦ ਝੱਲਿਆ, ਜਾਂ ਫਿਰ ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਨੇ ਥਾਣਿਆਂ ਦੇ ਵਿੱਚ ਆਪਣੀ ਬੇਇੱਜ਼ਤੀ ਕਰਵਾਈ, ਕੀ ਕੁਝ ਸਹਾਰਿਆ, ਉਨ੍ਹਾਂ ਦੇ ਜ਼ਖਮ ਕਦੇ ਵੀ ਭਰ ਨਹੀਂ ਹੋਣੇ। ਪਰ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ, 47 ਤੋਂ ਪਹਿਲਾਂ ਬਜ਼ੁਰਗਾਂ ਦੇ ਜ਼ਖਮ ਸੀ, ਉਦੋਂ ਬਾਅਦ 84 ਚ ਅਗਲੀ ਜਨਰੇਸ਼ਨ ਦੇ ਜਨਮ ਆ ਗਏ, ਤੇ ਹੁਣ ਇਹ ਨਹੀਂ ਚਾਹੁੰਦੇ ਕਿ ਉਸ ਤੋਂ ਵੀ ਅਗਲੀ ਜਨਰੇਸ਼ਨ ਦੇ ਜਿਹੜੇ ਆ ਜ਼ਖਮ ਜਿਹੜੇ ਆ ਸ਼ੁਰੂ ਹੋ ਜਾਣ। ਲਓ ਜੀ, ਅਸੀਂ ਗੱਲਬਾਤ ਇਸੇ ਤਰ੍ਹਾਂ ਕਰਦੇ ਰਹਿੰਦੇ, ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਸਟੂਡੀਓ ਦਾ ਨੰਬਰ ਆ 416-894-94-400। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ। ਹੈਲੋ,
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਰੇਡੀਓ ਦੇ ਉੱਪਰ ਆ ਮੇਰਾ ਫੋਨ ਕਨੈਕਟ ਹੋਇਆ ਹੋਇਆ, ਤੁਸੀਂ ਬਾਅਦ ਚ ਕਾਲ ਕਰ ਲਿਓ 12 ਵਜੇ ਤੋਂ ਬਾਅਦ ਚ ਕਾਲ ਕਰ ਲਿਓ। ਓਕੇ, ਸੋਰੀ ਜੀ। ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਸਟੂਡੀਓ ਦੇ ਵਿੱਚ, 416-894-94-400, ਜੇ ਕਿਸੇ ਨੇ ਪਰਸਨਲ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਫੇਰ ਮੈਨੂੰ ਤਕਰੀਬਨ ਤੁਸੀਂ 12:30 ਵਜੇ ਗੱਲਬਾਤ ਕਰ ਲਿਓ ਜੀ, 12:45-1 ਵਜੇ ਦੇ ਕਰੀਬ ਕਾਲ ਕਰ ਲਿਓ ਸਟੂਡੀਓ ਤੋਂ ਬਾਅਦ। ਕੋਈ ਵੀ ਗੱਲਬਾਤ ਕਰਨੀ ਹੈ 416-894-94-400। ਜਿਸ ਤਰ੍ਹਾਂ ਮੈਂ ਗੱਲਬਾਤ ਕਰ ਰਿਹਾ ਸੀ ਕਿ ਭਾਈ ਇਹ ਜਿਹੜੇ ਜ਼ਖਮ ਆ ਇਨ੍ਹਾਂ ਨੂੰ ਦੁਬਾਰਾ ਨਾ ਖਦੇੜਿਆ ਜਾਵੇ, ਕਿਉਂਕਿ ਜੇ ਹੁਣ ਇਹ ਜ਼ਖਮ ਖਦੇੜੇ ਗਏ, ਹੁਣ ਜਿਹੜਾ ਅੱਗੇ ਪਤਾ ਨਹੀਂ ਲੱਗਦਾ ਸੀ ਪਿੰਡਾਂ ਚ ਕੀ ਕੁਝ ਹੋ ਰਿਹਾ, ਕਿੰਨਾ ਘਾਣ ਹੋ ਰਿਹਾ, ਹੁਣ ਜਦੋਂ ਹੋਣਾ ਤੇ ਨਾਲ ਦੀ ਨਾਲ ਇੰਟਰਨੈਟ ਨੇ, ਸੋਸ਼ਲ ਮੀਡੀਆ ਨੇ ਪੂਰੀ ਦੁਨੀਆਂ ਦੇ ਵਿੱਚ ਇਹਦਾ ਜਿਹੜਾ ਖਲਾਰਾ ਪਾ ਦੇਣਾ, ਪੂਰੀ ਦੁਨੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਪਹੁੰਚ ਜਾਣੀਆਂ, ਤੇ ਜਿਸ ਦੇ ਨਾਲ ਜਿੱਥੇ ਜਿੱਥੇ ਵੀ ਕੋਈ ਪੰਜਾਬੀ ਬੈਠਾ, ਪੰਜਾਬ ਨੂੰ ਪਿਆਰ ਕਰਨ ਵਾਲਾ ਬੈਠਾ, ਪੰਜਾਬ ਦਾ ਸਿਹਰਦ ਬੈਠਾ, ਉਹਦਾ ਜਿਹੜਾ ਹਿਰਦਾ ਬਲੂੰਦਿਆ ਜਾਣਾ, ਨਾਲ ਦੀ ਨਾਲ ਸਰਕਾਰਾਂ ਮੂਹਰੇ, ਕਿਉਂਕਿ ਪੁਲਿਸ ਮੂਹਰੇ, ਲੋਕਾਂ ਮੂਹਰੇ, ਕਿਉਂਕਿ ਇਹ ਸਾਂਝਾ ਜਿਹਾ ਮੁੱਦਾ ਹੁੰਦਾ। ਆਪਾਂ ਜੇ ਕਦੀ ਇਕੱਲੀ ਪੁਲਿਸ ਨੂੰ ਬਲੇਮ ਕਰ ਦਈਏ, ਇਕੱਲੇ ਲੋਕਾਂ ਨੂੰ ਬਲੇਮ ਕਰ ਦਈਏ, ਇਕੱਲੀਆਂ ਸਰਕਾਰਾਂ ਨੂੰ ਬਲੇਮ ਕਰ ਦਈਏ, ਸਰਕਾਰਾਂ ਨੂੰ ਇਹ ਹੁੰਦਾ ਵੀ ਸਾਡੇ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ, ਉਨ੍ਹਾਂ ਨੂੰ ਕਿੱਦਾਂ ਫੇਸ ਕਰੀਏ। ਪੁਲਿਸ ਨੂੰ ਇਹ ਹੁੰਦਾ ਭਾਈ ਉੱਤੋਂ ਪ੍ਰੈਸ਼ਰ ਬਹੁਤ ਪਿਆ ਵਿਆ, ਪਬਲਿਕ ਨੂੰ ਇਹ ਹੁੰਦਾ ਜੀ ਸਾਡੇ ਨਾਲ ਧੱਕਾ ਹੋ ਗਿਆ। ਤੇ ਜੇ ਮੇਰਾ ਖਿਆਲ ਇਹ ਤਿੰਨੇ ਧਰਾਵਾਂ ਸਿਰ ਜੋੜ ਕੇ ਬੈਠ ਜਾਣ, ਤਿੰਨੇ ਧਰਾਂ ਦੇ ਵਿੱਚ ਕੋਈ ਨਾ ਕੋਈ ਹੱਲ ਲੱਭਣ ਵਾਲੇ ਲੋਕ ਜਿਹੜੇ ਆ ਕਰਨ ਵਾਲੇ ਆ, ਗੱਲਾਂ ਬਾਤਾਂ ਕਰਨ ਵਾਲੇ ਵਿੱਚ ਸਿਹਰਦ ਹੋ ਜਾਣ, ਤੇ ਮੇਰਾ ਖਿਆਲ ਇਹ ਮਸਲੇ ਜਿਹੜੇ ਹੱਲ ਹੋ ਸਕਦੇ ਆ। ਦਿਨੋ ਦਿਨ ਕਿਹਾ ਜਾਂਦਾ ਜੀ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਆ ਬਹੁਤ ਜ਼ਿਆਦਾ ਵੱਧ ਗਿਆ, ਪੰਜਾਬ ਦੇ ਵਿੱਚ ਨਹੀਂ ਹੈ, ਪੂਰੀ ਦੁਨੀਆਂ ਦੇ ਵਿੱਚ ਇਹ ਜਿਹੜਾ ਇਹਦਾ ਜੀ ਬੋਲਬਾਲਾ ਕਾਫੀ ਫੈਲੀ ਜਾਂਦਾ। ਸਿਰਫ ਸਾਡੇ ਇਹ ਇਕੱਲੇ ਪੰਜਾਬੀ ਕਮਿਊਨਿਟੀ ਦੇ ਵਿੱਚ ਜ਼ਿਆਦਾਤਰ ਇਹਦਾ ਰੌਲਾ ਹੈਗਾ। ਉਹਦੇ ਬਾਰੇ ਕੈਨੇਡਾ ਦੀ ਪੁਲਿਸ ਜਿੱਥੇ ਬਹੁਤ ਚਿੰਤਤ ਸੀ ਪਿਛਲੇ ਥੋੜੇ ਜਿਹੇ ਦਿਨਾਂ ਤੋਂ, ਅਮਰੀਕਾ ਦੀ ਪੁਲਿਸ ਨੇ ਬੜੇ ਕਹਿੰਦੇ ਜੀ ਕਮਰ ਕੱਸੇ ਹੋਏ ਆ, ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਚ ਬੈਠੇ ਆ ਜਾਂ ਕਿਸੇ ਹੋਰ ਕੰਟਰੀ ਦਾ ਵਟਸਐਪ ਜਾਂ ਫਿਰ ਹੋਰ ਕਿਸੇ ਕੰਟਰੀ ਦਾ VPN ਲਾ ਕੇ ਐਡਰੈਸ ਜਿਹੜਾ ਯੂਜ਼ ਕਰਦੇ ਆ, ਉਹਨੂੰ ਇੱਕ ਇਨ੍ਹਾਂ ਨੇ ਤੋੜ ਲੱਭਿਆ ਜੀ। ਮੈਂ ਨਹੀਂ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਦਿਨ ਜਿਹੜੀ ਕਾਨਫਰੰਸ ਸੀ ਉਹਦੇ ਵਿੱਚ, ਪਰ ਉਨ੍ਹਾਂ ਨੇ ਕਹਿੰਦੇ ਵੀ ਹੁਣ ਅਸੀਂ ਐਸੀ ਕੋਈ ਚੀਜ਼ ਨਹੀਂ ਹੋਊ, ਚਾਹੇ ਤੁਸੀਂ VPN ਯੂਜ਼ ਕਰ ਲਿਓ, ਚਾਹੇ ਕਿਤੋਂ ਦਾ ਹੋਰ ਤੁਸੀਂ ਕੋਈ ਚੀਜ਼ ਯੂਜ਼ ਕਰ ਲਿਓ, ਪਰ ਤੁਹਾਡੀ ਜਿਹੜੀ ਲੋਕੇਸ਼ਨ ਆ ਉਹ ਛੇਤੀ ਟਰੈਕ ਕਰ ਲਿਆ ਕਰਨਗੇ। ਪਰ ਆਪਾਂ ਇੰਨੇ ਝੁੰਝਟਾਂ ਚ ਪੈਣਾ ਕਿਉਂ ਆ, ਆਪਾਂ ਸਿੱਧੀ ਜੀ ਜ਼ਿੰਦਗੀ ਜਿਉਈਏ। ਪਰ ਇਸ ਸਿੱਧੀ ਜ਼ਿੰਦਗੀ ਜਿਉਣ ਵਾਸਤੇ ਮੈਂ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਲਵਾਂਗਾ, ਉਸ ਤੋਂ ਬਾਅਦ ਗੱਲਬਾਤ ਕਰੂੰਗਾ ਕਿ ਸਾਡੀਆਂ ਸਰਕਾਰਾਂ ਕੋਲੇ ਕੋਈ ਇਹੋ ਜਿਹਾ ਪਲੇਟਫਾਰਮ ਹੈ ਕਿ ਜਿਹੜੇ ਨੌਜਵਾਨ ਭਟਕ ਗਏ ਆ, ਕਿ ਉਨ੍ਹਾਂ ਨੂੰ ਮੁੱਖ ਧਾਰਾ ਚ ਲਿਆਂਦਾ ਜਾਵੇ, ਉਨ੍ਹਾਂ ਨੂੰ ਕਿਹਾ ਜਾਵੇ ਭਾਈ ਤੁਹਾਨੂੰ ਕੁੱਟਮਾਰ ਜਾਂ ਤਸ਼ੱਦਦ ਨਹੀਂ ਹੋਊਗਾ, ਤੁਹਾਨੂੰ ਮਾਰਿਆ ਨਹੀਂ ਜਾਊਗਾ, ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ, ਕੋਰਟ ਦੇ ਵਿੱਚ ਸਰੈਂਡਰ ਕਰ ਦਿਓ, ਜਿਹੜੇ ਤੁਹਾਡੇ ਗਨਾਹ ਉਹਨਾਂ ਦੀ ਜਿਹੜੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ, ਤੇ ਉਸ ਤੋਂ ਬਾਅਦ ਉਹ ਆਪਣਾ ਨਾਰਮਲ ਜੀਵਨ ਬਿਤਾਉਣ ਲੱਗ ਜਾਣ, ਨਾਰਮਲ ਮੁੱਖ ਧਾਰਾ ਦੇ ਵਿੱਚ ਆ ਜਾਣ। ਬਹੁਤ ਸਾਰੇ ਲੋਕ ਆਏ ਆ ਸਾਡੇ ਪੰਜਾਬ ਦੇ ਵਿੱਚ, ਆਪਾਂ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਹੋ ਸਕਦਾ ਅਗਲੇ ਵੀਕਐਂਡ ਤੇ ਮੈਂ ਦੋ ਤਿੰਨ ਜਿਹੜੇ ਲੋਕ ਆ ਉਹਨਾਂ ਨੂੰ, ਜਿਹੜੇ ਠੀਕ ਆ ਜੀ ਇੱਕ ਟਾਈਮ ਗੈਂਗਸਟਰ ਸੀ, ਅੱਜ ਉਹ ਕੋਈ ਲੋਕ ਭਲਾਈ ਦਾ ਕੰਮ ਕਰ ਰਿਹਾ, ਕੋਈ ਸਮਾਜ ਸੇਵੀ ਬਣਿਆ ਹੋਇਆ, ਕੋਈ ਕੁਝ ਹੋਇਆ ਹੋਇਆ, ਕਿਉਂਕਿ ਜਦੋਂ ਉਨ੍ਹਾਂ ਨੂੰ ਸਰਕਾਰਾਂ ਵਾਪਸ ਮੁੱਖ ਧਾਰਾ ਤੇ ਲਿਆਉਂਦੀਆਂ ਤੇ ਫਿਰ ਕਈ ਵਾਰੀ ਹੋ ਸਕਦਾ ਬੰਦੇ ਨੂੰ ਥੋੜਾ ਬਹੁਤਾ ਪਛਤਾਵਾ ਵੀ ਹੁੰਦਾ ਵੀ ਯਾਰ ਮੈਂ ਇਹ ਜਿਹੜੇ ਕੰਮ ਕੀਤੇ ਮੈਨੂੰ ਨਹੀਂ ਕਰਨੇ ਚਾਹੀਦੇ ਸੀ, ਚਾਹੇ ਮਜਬੂਰੀ ਚ ਹੋ ਗਏ, ਚਾਹੇ ਜਾਣੇ ਅਣਜਾਣੇ ਹੋ ਗਏ, ਚਾਹੇ ਫਿਰ ਕਿਉਂਕਿ ਜਿਨ੍ਹਾਂ ਲੋਕਾਂ ਨਾਲ 24 ਘੰਟੇ ਬਹਿ ਕੇ ਖਾਣਾ ਪੀਣਾ, ਫਿਰ ਭਾਈਬੰਦੀਆਂ ਹੁੰਦੀਆਂ, ਭਾਈਬੰਦੀਆਂ ਪਿੱਛੇ ਬਹੁਤ ਕੁਝ ਕਰਨਾ ਪੈ ਜਾਂਦਾ। ਠੀਕ ਆ ਭਾਈ, ਜੇ ਮੇਰੇ ਖਿਆਲ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਆਉਣ ਵਾਸਤੇ ਕੀ ਸਰਕਾਰਾਂ ਕੋਈ ਪਲਾਨ ਕਰ ਰਹੀਆਂ, ਕੀ ਸਰਕਾਰਾਂ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਵਾਸਤੇ, ਹੁਣ ਬਹੁਤ ਸਾਰੇ ਨੌਜਵਾਨ ਆ ਜੀ ਜਿਹੜੇ ਹੋ ਸਕਦਾ ਨਿੱਕੇ ਮੋਟੇ ਕੇਸ ਹੋਣਗੇ, ਇਨ੍ਹਾਂ ਮੁਲਕਾਂ ਚ ਆ ਕੇ ਰਿਫਿਊਜੀ ਕੇਸ ਲਾਏ ਆ, ਬਹੁਤ ਜ਼ਿਆਦਾ ਲੋਕਾਂ ਨੂੰ ਡਿਪੋਰਟੇਸ਼ਨ ਹੋ ਰਹੀ ਆ, ਕਿਉਂਕਿ ਜਦੋਂ ਪਿੱਛੋਂ ਉਹ ਸਕਰੀਨਿੰਗ ਕਰਾ ਰਹੇ, ਅੱਜ ਕੱਲ ਸਿਕਿਉਰਟੀ ਟੈਸਟ ਜਿਹੜੀ ਆ ਸਿਕਿਉਰਟੀਆਂ ਉਨ੍ਹਾਂ ਦੀਆਂ ਕਾਫ਼ੀ ਜ਼ਿਆਦਾ ਜਿਹੜੀਆਂ ਸਕਰੀਨਿੰਗ ਹੋ ਰਹੀਆਂ। ਕਈ ਵਾਰੀ ਆਪਾਂ ਤਾਂ ਆਪਣੇ ਵੱਲੋਂ ਰਿਪੋਰਟ ਵਧੀਆ ਭੇਜ ਦਿੰਦੇ, ਪਰ ਫਿਰ ਵੀ ਉਹ ਜਿਹੜੀਆਂ ਕੈਨੇਡਾ ਗੌਰਮੈਂਟ, ਅਮਰੀਕਾ ਗੌਰਮੈਂਟ ਆ ਉਹ ਅੱਜ ਕੱਲ੍ਹ ਸਕਰੀਨਿੰਗ ਜਿਹੜੀ ਆ ਵੱਡੇ ਲੈਵਲ ਤੇ ਕਰ ਰਹੀ ਆ ਜੋ ਕੁਝ ਹੋਣਾ ਉਸ ਦੇ ਬਾਵਜੂਦ, ਤੇ ਫਿਰ ਅਸੀਂ ਨਹੀਂ ਚਾਹੁੰਦੇ ਕਿ ਜੇ ਉਹ ਬੱਚੇ ਡਿਪੋਰਟ ਹੋਣ, ਪਹਿਲਾਂ ਤਿਹਾੜ ਜਾਣ, ਫਿਰ ਉਨ੍ਹਾਂ ਦਾ ਤਸ਼ੱਦਦ ਹੋਵੇ, ਫਿਰ ਉਨ੍ਹਾਂ ਦੇ ਜਿਹੜੇ ਆ ਕੁਝ ਨਾ ਕੁਝ ਐਸੇ ਨੁਕਸਾਨ ਹੋਣ ਜਿਸ ਤੋਂ ਉਹ ਜ਼ਿੰਦਗੀ ਧੋ ਬਹਿਣ। ਇਸ ਕਰਕੇ ਮੇਰੇ ਖਿਆਲ ਸਾਡੀਆਂ ਸਰਕਾਰਾਂ ਨੂੰ ਵੀ ਕੋਈ ਨਾ ਕੋਈ ਉਪਰਾਲੇ ਜਾਂ ਚੰਗੇ ਕਦਮ ਕਰ ਲੈਣੇ ਚਾਹੀਦੇ ਆ ਜਿਹਦੇ ਕਰਕੇ ਉਹ ਸਰਕਾਰਾਂ ਜਿਹੜੀਆਂ ਭਾਈ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ, ਇਹ ਲੋਕ ਆਪਣੇ ਘਰੇ ਜਾਣ, ਮਾਂ ਬਾਪ ਦਾ ਪਿਆਰ ਲੈਣ। ਜਿਹੜੇ ਮਾਂ ਬਾਪ ਭੈਣਾਂ ਭਰਾ ਅੱਖਾਂ ਵਿਛਾ ਕੇ ਬੈਠੇ ਆ, ਕਦੋਂ ਅਸੀਂ ਇਨ੍ਹਾਂ ਲੋਕਾਂ ਨੂੰ ਮਿਲਾਂਗੇ, ਕਦੋਂ ਅਸੀਂ ਇਨ੍ਹਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਕਦੋਂ ਸਾਨੂੰ ਇਹ ਸੁੱਖ ਦਾ ਸਾਹ ਆਊਗਾ ਕਿ ਸਾਡਾ ਜਿਹੜਾ ਪੁੱਤ ਆ, ਸਾਡੀ ਭੈਣ ਭਰਾ ਜਿਹੜਾ ਸਾਡਾ, ਜਾਂ ਕਿਸੇ ਬੱਚੇ ਦਾ ਬਾਪ ਆ, ਕਿ ਜੇ ਉਹ ਪੁਲਿਸ ਦੇ ਹੱਥੀ ਚੜ ਗਿਆ ਮਾਰਿਆ ਨਹੀਂ ਜਾਊਗਾ, ਤੇ ਜੇ ਉਹ ਸਰੈਂਡਰ ਕਰਦਾ ਤੇ ਉਹ ਵਾਪਸ ਆਪਣੀ ਸਜ਼ਾ ਕੱਟ ਕੇ ਪਰਿਵਾਰ ਦੇ ਵਿਚ ਆ ਕੇ ਆਰਾਮ ਨਾਲ ਬੈਠੇਗਾ। ਲਓ ਜੀ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਿਣਾ, ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ।
ਫਰੋਜ਼ਨ ਫੂਡ ਵੱਡੀ ਮਾਤਰਾ ਦੇ ਵਿੱਚ ਅਤੇ ਸਸਤਾ ਖਰੀਦ ਸਕਦੇ ਹੋ। ਘਰ ਵਿੱਚ ਬਰਤਨਾਂ ਦੀ ਜ਼ਰੂਰਤ ਹੈ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਘਰੇਲੂ ਸਮਾਨ ਦੀ ਜ਼ਰੂਰਤ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਲਰ ਦੇ ਵਿੱਚ 905-843-2224।
ਹਫਤੇ ਦੇ 7 ਦਿਨ ਖੁੱਲੇ ਤੇ ਕੌਣ ਫਿਰ ਇਹਨਾਂ ਨੂੰ ਭੁੱਲੇ। ਤੁਸੀਂ ਕਦੇ ਵੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਫਿਰ ਇੱਕ ਨਾਂ ਤੇ ਨੰਬਰ ਜ਼ਰੂਰ ਚੇਤੇ ਰੱਖੋ, ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ। ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ, ਰੋਡ ਸਰਵਿਸ ਲੈਣੀ ਚਾਹੁੰਦੇ ਹੋ ਤੇ ਕਾਲ ਕਰ ਲਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਤੇ। ਹੋਰ ਕੋਈ ਵੀ ਜਾਣਕਾਰੀ ਵਾਸਤੇ 905-458-3455 ਮਾਈਨਰ ਜਾਂ ਮੇਜਰ ਰਿਪੇਅਰ ਕਰਾਉਣੀ ਚਾਹੁੰਦੇ ਹੋ, ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ 905-458-3455 ਤੇ ਗੱਲਬਾਤ ਕੀਤੀ ਜਾ ਸਕਦੀ ਹੈ।
ਸ਼ੁੱਧ ਖੋਏ ਤੋਂ ਨੇ ਤਾਜ਼ੇ ਬਣੇ, ਕਿਸ ਸਵੀਟ ਦੇ ਨੇ ਸਵਾਦ ਖਰੇ, ਕਿਸ ਸਵੀਟ ਦੇ ਨੇ ਸਵਾਦ ਖਰੇ।
ਤਾਜ਼ੀਆਂ ਸ਼ੁੱਧ ਤੇ ਪਿਓਰ ਵੈਜੀਟੇਰੀਅਨ ਮਿਠਾਈਆਂ ਗਿਲਜ਼ ਸਵੀਟ ਫੈਕਟਰੀ ਤੋਂ ਨੇ ਆਈਆਂ। ਬਰਥਡੇ, ਐਨੀਵਰਸਰੀਜ਼, ਵੈਡਿੰਗ, ਪੂਜਾ ਪਾਠ ਅਤੇ ਹਰ ਖਾਸ ਓਕੇਜ਼ਨ ਲਈ ਹੋਲਸੇਲ ਪ੍ਰਾਈਸ ਤੇ ਸਵੀਟਸ ਲੈਣ ਲਈ ਯਾਦ ਰੱਖੋ, ਗਿਲਜ਼ ਸਵੀਟ ਫੈਕਟਰੀ।
ਇੱਥੋਂ ਤੁਸੀਂ ਤਾਜ਼ੇ ਸਮੋਸੇ ਵੀ ਲੈ ਸਕਦੇ ਹੋ।
ਹਫਤੇ ਦੇ 7 ਦਿਨ ਖੁੱਲਦਾ ਹੈ।
ਗਿਲਜ਼ ਸਵੀਟਸ ਤੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ।
ਕਾਲ ਕਰੋ 905-799-2616।
ਸਟੈਂਡਰਡ ਸਵੀਟ ਐਂਡ ਸਨੈਕਸ, ਤੁਹਾਡੇ ਘਰ ਵਿੱਚ ਕੋਈ ਵੀ ਸਮਾਗਮ ਹੈ ਤੇ ਮਠਿਆਈ ਲੈਣਾ ਚਾਹੁੰਦੇ ਹੋ ਜਾਂ ਫਿਰ ਵੈਜੀ ਕੇਕ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚ ਸਕਦੇ ਹੋ 2570 ਡੈਰੀ ਰੋਡ ਈਸਟ ਮਾਰਟਨ ਵਿੱਚ, ਜਾਂ ਕਾਲ ਕਰੋ 905-612-8381। ਸਟੈਂਡਰਡ ਸਵੀਟ ਐਂਡ ਸਨੈਕਸ।
ਮੈਂ ਕਿਹਾ ਜੀ ਇੰਨੇ ਪਰੇਸ਼ਾਨ ਕਿਉਂ ਹੋ, ਕਾਰੋਬਾਰ ਤਾਂ ਠੀਕ ਠਾਕ ਚੱਲ ਰਿਹਾ ਸਾਡਾ।
ਉਹ ਤਾਂ ਠੀਕ ਆ, ਪਰ ਅਕਾਊਂਟ ਤੇ ਟੈਕਸ ਦਾ ਹਿਸਾਬ ਤਾਂ ਮੇਰੇ ਵੱਸੋਂ ਬਾਹਰ ਆ
ਜੀ। ਮੈਂ ਮਿਸਿਸ ਗੁਪਤਾ ਤਾਂ ਸੁਣਿਆ ਕਿ ਉਹਨਾਂ ਦੇ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਨਾ HB ਅਕਾਊਂਟਿੰਗ ਦੇ ਜਸਪਾਲ ਸਿੰਘ ਕਰਦੇ ਨੇ।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ,
CRA audit review ਤੇ ਹਰ ਤਰ੍ਹਾਂ ਦੇ business solution ਲਈ ਅੱਜ ਹੀ ਮਿਲੋ
HP accounting and tax services 2980 Drew road Malton guru ghar ਦੇ ਨੇੜੇ great punjab business center suite number 225 HP accounting and tax services call ਕਰੋ 905-672-8802 905-672-8802 HP accounting and tax services
Welcome to Ritz Furniture ਦੇ 20,000 square foot showroom ਤੇ ਜਿੱਥੇ Ashley Seely Canadian made high end luxury furniture ਤੇ ਲੱਗ ਗਈ ਹੈ 40-70% off sale $500 ਦੀ purchase ਤੇ free gift Think furniture, think Ritz furniture. Meet Rohit the Yes Man because we don't match the price, we beat it.
Visit 5200 Dixie Road, Dixie and Matheson Intersection, Mississauga, 905-232-7489.
Ritz furniture planet.
ਰੱਬ ਨਾ ਕਰੇ ਤੁਸੀਂ ਕਿਸੇ ਵੀ ਕ੍ਰਿਮੀਨਲ ਮੁਸੀਬਤ ਵਿੱਚ ਫਸ ਗਏ ਫੌਜਦਾਰੀ ਕੇਸ ਧੋਖਾਧੜੀ ਦੇ ਕੇਸ ਵਿੱਚ ਫਸ ਗਏ ਜਾਂ ਦਾਰੂ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਤਾਂ ਲਖਵਿੰਦਰ ਸਿੰਘ ਨੂੰ ਫੋਨ ਕਰੋ 416-904-5555 416-904-5555
ਸੋਨੋ ਰੇਡੀਓ ਮਹਿਫਲ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਨੂੰ ਅੱਜ ਕੁਝ ਨਵੇਂ ਬਿਜ਼ਨਸਮੈਨ ਨੇ ਜੁਆਇਨ ਕੀਤਾ ਜਿਨ੍ਹਾਂ ਦੇ ਵਿੱਚ ਸੀਕੇ ਲਿਕੁਇਡੇਸ਼ਨ ਆ 31 ਮਿਲਨੀ ਡਰਾਈਵ ਤੇ ਆ ਤੁਸੀਂ ਸੀਕੇ ਲਿਕੁਇਡੇਸ਼ਨ ਤੇ ਪਹੁੰਚ ਜਾਣਾ ਮੈਂ ਇੱਕ ਬਹੁਤ ਰੀਨਾਂ ਬਾਰੇ ਗੱਲਬਾਤ ਕਰਦਾ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲਾ ਕੰਮ ਆ ਜੀ ਸੀਕੇ ਲਿਕੁਇਡੇਸ਼ਨ ਦਾ ਜਿੱਥੇ ਇਹਨਾਂ ਨੇ ਕੁੱਜੇ 'ਚ ਸਮੁੰਦਰ ਬੰਦ ਕੀਤਾ ਕੋਈ ਵੀ ਐਸੀ ਚੀਜ਼ ਨਹੀਂ ਘਰ ਦੇ ਵਿੱਚ ਵਰਤਣ ਵਾਲੀ ਕੋਈ ਵੀ ਮੇਕਅਪ ਦੀ ਸਪੈਸ਼ਲ ਤੌਰ ਤੇ ਸਾਡੀਆਂ ਭੈਣਾਂ ਵਾਸਤੇ ਤੁਸੀਂ ਜਾਓਗੇ ਤਾਂ ਇੰਨੇ ਕੁ ਡਾਲਰ ਬਚਾ ਲੈਣੇ ਗੱਲ ਹੀ ਛੱਡ ਦਿਓ ਹਰੇਕ ਤਰ੍ਹਾਂ ਦਾ ਤੁਹਾਨੂੰ ਸਮਾਨ ਕਿਚਨ 'ਚ ਵਰਤਣ ਵਾਲਾ ਆਪਣੇ ਬੈਡਰੂਮਾਂ ਦੇ ਵਿੱਚ ਵਾਸਤੇ ਰਜਾਈਆਂ ਬੈਡਸ਼ੀਟਸ ਬਲੈਂਕਟਸ ਕਿਚਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਾਨ ਚਾਹੀਦਾ ਰਸੋਈ ਦੇ ਵਿੱਚ ਵਰਤਣ ਵਾਲਾ ਉਹ ਵੀ ਤੁਹਾਨੂੰ ਮਿਲ ਜਾਣਾ ਮੇਕਅਪ ਕੋਈ ਵੀ ਐਸੀ ਚੀਜ਼ ਨਹੀਂ ਹੈ ਜੋ ਤੁਸੀਂ ਉੱਥੇ ਜਾ ਕੇ ਦੇਖੋਗੇ ਕਹੋਗੇ ਯਾਰ ਵਾਕਿਆ ਘਰਾਂ ਦੇ ਵਿੱਚ ਤੁਹਾਨੂੰ ਲੋਕ ਚਾਹੀਦੇ ਜਿਹੜੇ ਬਹੁਤ ਮਹਿੰਗੇ ਮਹਿੰਗੇ ਬਾਹਰੋਂ ਮਿਲਦੇ ਆ ਉਹ ਤੁਹਾਨੂੰ ਮਿਲ ਜਾਣ ਮਤਲਬ ਕਿ ਜਦੋਂ ਉੱਥੇ ਤੁਸੀਂ ਜਾਓਗੇ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਸੀਕੇ ਲਿਕੁਇਡੇਸ਼ਨ ਤੋਂ ਨਹੀਂ ਮਿਲਣੀ 31 ਮਿਲਨੀ ਡਰਾਈਵ ਆ ਜੀ ਜਾਣਕਾਰੀ ਵਾਸਤੇ 905-450-5555 ਸੀਕੇ ਲਿਕੁਇਡੇਸ਼ਨ 905-450-5555 ਤੇ ਗੱਲਬਾਤ ਕਰ ਲਿਓ 31 ਮਿਲਨੀ ਡਰਾਈਵ ਤੇ ਜੇ ਤੁਸੀਂ ਵਾਰ ਵਾਰ ਫੇਲ ਹੁੰਦੇ ਹੋ ਫੇਲ ਹੋਣ ਤੋਂ ਬਚਣਾ ਚਾਹੁੰਦੇ ਹੋ ਤੇ ਭੈਣ ਬਲਵਿੰਦਰ ਹੁਣਾਂ ਨੂੰ ਕਾਲ ਕਰ ਲਿਓ ਜੀ 647-9985-7700 ਸਪੈਸ਼ਲ ਤੌਰ ਤੇ ਸਾਡੀਆਂ ਲੇਡੀਜ਼ ਉਹ ਬਹੁਤ ਕਨਫਿਊਜ਼ ਹੋ ਜਾਂਦੀਆਂ ਜੀ ਕਈ ਵਾਰੀ ਕਿਉਂਕਿ ਆਪਾਂ ਨਹੀਂ ਹੋਰ ਕਿਸੇ ਜੈਂਟਲਮੈਨ ਨਾਲ ਬੈਠ ਕੇ ਡਰਾਈਵ ਕਰ ਸਕਦੇ ਜਾਂ ਫਿਰ ਸਾਨੂੰ ਇਹ ਲੱਗਦਾ ਹੁੰਦਾ ਯਾਰ ਭਾਈ ਉੱਪਰੀ ਜੇ ਬੰਦੇ ਨਾਲ ਕੀ ਕਹੂਗਾ ਕਿ ਕਿਉਂਕਿ ਫਿਰ ਲੇਡੀਜ਼ ਜਿਹੜੀ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਲੇਡੀਜ਼ ਹੀ ਆ ਕੋਈ ਗੱਲ ਨਹੀਂ ਜੇ ਮੈਂ ਗਲਤੀ ਕਰ ਵੀ ਲਈ ਤੇ ਮੈਨੂੰ ਚੰਗੇ ਤਰੀਕੇ ਨਾਲ ਸਮਝਾ ਦੂ ਸਪੈਸ਼ਲ ਤੌਰ ਜਿਹੜੇ ਬੱਚੇ ਆ ਜੀ ਬਹੁਤ ਜ਼ਿਆਦਾ ਨਰਵਸ ਹੁੰਦੇ ਆ ਮੈਂ ਗਰੰਟੀ ਆ ਜੀ ਇੱਕ ਵਾਰ ਕਾਲ ਕਰ ਲਿਓ ਤੁਸੀਂ ਨਰਵਸ ਹੋਣ ਤੋਂ ਵੀ ਹਟ ਜਾਓਗੇ ਤੇ ਵਾਰ ਵਾਰ ਫੇਲ ਵੀ ਨਹੀਂ ਹੋਵੋਗੇ 647-9985-7500 ਜੀ ਤੁਸੀਂ ਕਿਸੇ ਵੀ ਭਾਰਤੀ ਸਟੋਰ ਤੇ ਜਾਂਦੇ ਹੋ ਜੀ ਚਾਹੇ ਤੁਸੀਂ ਚਲੋ ਫਰਿਸ਼ਕੋ ਜਾਂਦੇ ਹੋ ਕਿਸੇ ਵੀ ਹੋਰ ਭਾਰਤੀ ਸਟੋਰਾਂ ਤੇ ਜਾਂਦੇ ਹੋ ਸੋਬੀ ਵਗੈਰਾ ਜਾਂਦੇ ਹੋ ਤੇ ਦਿਲਸੇ ਦਾ ਪ੍ਰੋਡਕਟ ਦਿਲਸੇ ਇਹਨਾਂ ਦਾ ਪ੍ਰੋਡਕਟ ਜ਼ਰੂਰ ਲਿਆ ਕੇ ਇੱਕ ਵਾਰੀ ਘਰ ਦੇ ਵਿੱਚ ਵਰਤਿਓ ਵਰਤ ਕੇ ਦੇਖਿਓ ਫਿਰ ਤੁਸੀਂ ਦੱਸਿਓ ਜੀ ਕਿੱਦਾਂ ਦਾ ਲੱਗਾ ਸਪੈਸ਼ਲ ਤੌਰ ਤੇ ਇਹਨਾਂ ਦੀ ਜਿਹੜੀ ਹਨੀ ਹੈ ਵਾਲਮਾਰਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਦਿਲਸੇ ਦੀ ਮੈਂ ਕਹਿੰਦਾ ਤੁਸੀਂ ਲਿਆਓਗੇ ਤੇ ਵਾਰ ਵਾਰ ਉਹ ਪ੍ਰੋਡਕਟ ਯੂਜ਼ ਕਰੋਗੇ ਤੁਸੀਂ ਕਹਿੰਦਾ ਪਾਈਪਾਂ ਦੀ ਸਾਲ ਪਈ ਰਹੇ ਉਹਦੇ ਉੱਪਰ ਨਾ ਤਾਂ ਖੰਡ ਜੀ ਜੰਮਣੀ ਹੈ ਨਾ ਉਹਨੂੰ ਕੁਝ ਹੋਰ ਹੋਣਾ ਪਿਓਰ ਜਿਹੜਾ ਹਨੀ ਹੈ ਜੀ ਸ਼ੂਗਰ ਨਹੀਂ ਮਿਕਸ ਕੀਤੀ ਜਾਂਦੀ ਉਹ ਲਈ ਜਾਂਦੀ ਹੈ ਜੀ ਹੋਰ ਕੋਈ ਵੀ ਜਾਣਕਾਰੀ ਵਾਸਤੇ ਦਿਲਸੇ ਦੇ ਪ੍ਰੋਡਕਟ ਲੈਣ ਵਾਸਤੇ ਤੁਸੀਂ ਕਿਸੇ ਵੀ ਭਾਰਤੀ ਸਟੋਰ ਤੇ ਪਹੁੰਚ ਸਕਦੇ ਹੋ ਲਓ ਜੀ ਇੱਕ ਲਾਈਨ ਆ ਹੈਲੋ ਹੈਲੋ ਹਾਂਜੀ ਹਰਨੇਕ ਜੀ ਹੈਲੋ ਹੈਲੋ ਲਓ ਜੀ ਦੁਬਾਰਾ ਕਾਲ ਕਰ ਲੈਂਦੇ ਅਸੀਂ ਉਸ ਦੇ ਵਿੱਚ ਗੱਲਬਾਤ ਕਰਦੇ ਹਾਂ ਸਟੈਂਡਰਡ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਮਾਲਟਨ ਪਹੁੰਚ ਜਾਣਾ ਜੀ ਡੈਰੀ ਐਂਡ ਏਅਰਪੋਰਟ ਦਾ ਨੁੱਕਰ ਹੈ ਜੀ ਸਟੈਂਡਰਡ ਸਵੀਟਸ ਐਂਡ ਰੈਸਟੋਰੈਂਟ 905-612-8383 ਕੇਟਰਿੰਗ ਕਰਾਉਣੀ ਚਾਹੁੰਦੇ ਹੋ ਜਿੱਡਾ ਮਰਜ਼ੀ ਵੱਡਾ ਤੁਹਾਡਾ ਆਰਡਰ ਹੋਵੇ ਤੇ ਤੁਸੀਂ ਇੱਕ ਵਾਰ ਜ਼ਰੂਰ ਚੱਕਰ ਲਾ ਲਓ ਸਟੈਂਡਰਡ ਸਵੀਟਸ ਐਂਡ ਰੈਸਟੋਰੈਂਟ ਸਿਟੀ ਕਾਰ ਰੈਂਟਲ ਕਾਰ ਟਰੱਕ ਵੈਨ ਰੈਂਟ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਥੋੜੀ ਜਿਹੀ $1,400-1500 ਦੇ ਕੇ ਮਹੀਨੇ ਦਾ ਤੁਹਾਨੂੰ ਡੀ ਟਰੱਕ ਮਿਲ ਜੇ ਤੁਸੀਂ ਡਿਲੀਵਰੀਆਂ ਕਰੋ, ਕੋਈ ਤੁਹਾਨੂੰ ਰਿਪੇਅਰ ਦੀ ਲੋੜ ਨਹੀਂ, ਕੋਈ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਜੀ, ਕਾਲ ਕਰ ਲਿਓ ਸਿਟੀ ਕਾਰ ਐਂਡ ਟਰੱਕ ਰੈਂਟਲ ਤੇ 416-812-22 416-812-22 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਦਾਣਾ ਪਾਣੀ ਰੈਸਟੋਰੈਂਟ ਦੋ ਲੋਕੇਸ਼ਨਾਂ, ਮਕਲਾਕਲਨ ਤੇ ਸੈਂਡਲਵੁੱਡ, ਦੂਜੀ ਹੈਗੀ ਹੈ ਜੀ ਮੇਫੀਲਡ ਤੇ ਜਿਹੜਾ ਹਾਈਵੇ 50 ਐਂਡ ਮੇਫੀਲਡ ਦਾ ਇਲਾਕਾ ਜੀ। ਕੋਈ ਵੀ ਜਾਣਕਾਰੀ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹੈੱਡ ਆਫਿਸ ਦੇ ਨਾਲ 905-450-4646। ਦਾਣਾ ਪਾਣੀ ਰੈਸਟੋਰੈਂਟ ਮੈਂ ਅੱਗੇ ਵੀ ਕਹਿੰਦਾ ਵੀ ਇੱਕ ਵਾਰ ਜਾ ਕੇ ਤੁਸੀਂ ਸਾਡੇ ਕਹਿਣ ਤੇ ਡਾਇਨ ਇਨ ਕਰ ਆਇਓ, ਫਿਰ ਗਰੰਟੀ ਆ ਪਰਿਵਾਰ ਨੇ ਕਹਿਣਾ ਵਾਰ ਵਾਰ ਜਾਣਾ ਤੇ ਆਪਾਂ ਦਾਣਾ ਪਾਣੀ ਤੇ ਜਾਣਾ ਜੀ। ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਲੈਣੀ ਚਾਹੁੰਦੇ ਹੋ ਜਸ ਭੁੱਲਰ ਨਾਲ ਗੱਲਬਾਤ ਕਰ ਲਿਓ ਜੀ। ਫਸਟ, ਸੈਕੰਡ, ਥਰਡ ਮੋਰਗੇਜ ਲੈਣੀ ਆ, ਬੜਾ ਲੰਮਾ ਐਕਸਪੀਰੀਅੰਸ ਆ ਸਾਡੀ ਕਮਿਊਨਿਟੀ ਦੇ ਵਿੱਚ, ਬਹੁਤ ਵੱਡਾ ਨਾਂ ਜੀ ਜਸ ਭੁੱਲਰ। ਜਸ ਭੁੱਲਰ ਹੁਣਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇੰਡੀਆ ਕਾ ਹੈ, 3 ਤਰੀਕ ਨੂੰ ਵਾਪਸ ਆ ਜਾਣਾ ਤੇ ਫਿਰ ਤੁਹਾਨੂੰ ਫੋਨ ਨੰਬਰ ਵੀ ਦੇ ਦਿੰਦੇ ਜਾਂ ਆਫਿਸ ਕਾਲ ਕਰ ਲਿਓ, ਤੇ ਜੋ ਮੁੜ ਕੇ ਆ ਗਏ ਤੇ ਫਿਰ ਉਹਨਾਂ ਦਾ ਸੈੱਲ ਫੋਨ ਵੀ ਆਫ ਸੰਗੂ ਹੀ ਚੱਲਦਾ ਜੀ ਸਾਰਾ ਦਿਨ। ਹਾਂ ਜਸ ਭੁੱਲਰ ਜੀ, ਕੋਈ ਤੁਹਾਡਾ ਅੜਿਆ ਹੋਇਆ ਕੰਮ ਆ ਚਾਹੇ ਤੁਹਾਡਾ ਲੋਨ ਅਜੇ ਨਹੀਂ ਹੋ ਰਿਹਾ ਤਾਂ ਗੱਲਬਾਤ ਕਰ ਲਿਓ ਜਸ ਭੁੱਲਰ ਜੀ ਹੁਣਾਂ ਨਾਲ। ਚਲੋ ਫਰਿਸ਼ਕੋ, ਬਹੁਤ ਵੱਡੀ ਸੇਲ ਚੱਲਦੀ ਹੈ ਬ੍ਰਹਮਲੀ ਐਂਡ ਸੈਂਡਲਵੁੱਡ, ਤੁਸੀਂ ਇਸ ਸੇਲ ਦਾ ਜਾ ਕੇ ਫਾਇਦਾ ਉਠਾ ਸਕਦੇ ਹੋ। ਚਲੋ ਫਰਿਸ਼ਕੋ ਤੇ ਬ੍ਰਹਮਲੀ ਐਂਡ ਸੈਂਡਲਵੁੱਡ ਜੀ, ਗਿੱਲ ਸਵੀਟ ਐਂਡ ਫੈਕਟਰੀ, ਤੁਸੀਂ ਘਰ ਦੇ ਵਿੱਚ ਮਿਠਾਈ ਲਿਆਉਣੀ ਹੈ, ਪਿਓਰ ਵੈਜੀਟੇਰੀਅਨ ਕੇਟਰਿੰਗ ਕਰਾਉਣੀ ਚਾਹੁੰਦੇ ਹੋ, ਗਿੱਲ ਸਵੀਟ ਐਂਡ ਫੈਕਟਰੀ 905-799-2616 ਤੇ ਗੱਲਬਾਤ ਕੀਤੀ ਜਾ ਸਕਦੀ ਆ। ਮੇਰਾ ਸਾਥ ਦਿੰਦੇ ਆ ਜੀ ਹਰੇਕ ਸ਼ਨੀਵਾਰ ਨੂੰ ਮੇਰੇ ਵੱਡੇ ਵੀਰ ਹਰਨੇਕ ਸਿੰਘ ਰਾਜ ਜੀ, ਜਿਹੜੇ ਬਹੁਤ ਲੰਮੇ ਸਮੇਂ ਤੋਂ ਇਸ ਮਹਿਫਲ ਪਰਿਵਾਰ ਦਾ ਪਾਰਟ ਆ ਜੀ, ਸਾਡਾ ਹਿੱਸਾ ਹੈਗੇ ਜੀ ਹਰਨੇਕ ਸਿੰਘ ਰਾਏ ਜੀ। ਤੁਸੀਂ ਘਰ ਵੇਚਣਾ ਹੋਵੇ, ਖਰੀਦਣਾ ਹੋਵੇ ਤੇ ਹਰਨੇਕ ਸਿੰਘ ਰਾਏ ਜੀ ਹੁਣਾਂ ਨਾਲ ਗੱਲਬਾਤ ਕਰ ਲਿਓ, ਕਿਉਂਕਿ ਇਨ੍ਹਾਂ ਦੀ ਬਹੁਤ ਜ਼ਿਆਦਾ ਕਮਿਊਨਿਟੀ ਨੂੰ ਦੇਣ ਆ, ਵੇਟ ਲਿਫਟਿੰਗ ਦੇ ਵਿੱਚ, ਨਸ਼ੇ ਛਡਵਾਉਣ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਰਾਜ ਸਾਹਿਬ ਹੁਣਾਂ ਨਾਲ। ਹੁਣ ਤਾਂ ਰੇਡੀਓ ਤੇ ਬਾਅਦ ਚ ਕਾਲ ਕਰ ਲਿਓ 12:30 ਵਜੇ 416-569-1488 ਤੇ ਗੱਲਬਾਤ ਕੀਤੀ ਜਾ ਸਕਦੀ ਆ। ਹਰਨੇਕ ਵੀਰ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਹਾਂ ਜੀ,
ਆਪਾਂ ਠੀਕ ਠਾਕ ਆ ਜੀ, ਮਿਹਰਬਾਨੀ, ਠੀਕ ਠਾਕ ਆ ਜੀ। ਜਿਹੜਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਦਿਨ ਲੰਘ ਗਿਆ
ਉਹਦੇ ਨਾਲ
ਚੰਗਾ ਆਇਆ, ਫਿਊਚਰ ਪਤਾ ਨੀ ਕਿੱਦਾਂ ਦਾ ਆਉਣਾ, ਹਲੇ ਤਾਂ ਵਧੀਆ ਆ ਤੇ ਰੱਬ ਸਾਰਿਆਂ ਤੇ ਭਲਾ ਰੱਖੇ। ਆਪਾਂ ਅੱਜ ਗੱਲਬਾਤ ਤਾਂ ਵੈਸੇ ਨਹੀਂ ਕਰਦੇ
ਜੀ, ਮੈਂ ਥੋੜੀ ਜੀ ਹਰੇਕ ਜੀ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਸੀ, ਕਿਉਂਕਿ ਤੁਹਾਡਾ ਪੋਲੀਟੀਕਲ ਅਦਾਰਿਆਂ ਨਾਲ ਤੁਹਾਡੀ ਜਿਹੜੀ ਸੋਚ ਬਹੁਤ ਡੂੰਘੀ ਆ ਕਿ ਸਾਡੇ ਦਿਨ ਬਾਈ ਦਿਨ, ਕਿਉਂਕਿ ਤੁਸੀਂ ਉਹ ਚੀਜ਼ਾਂ ਦੇਖੀਆਂ ਬਹੁਤ ਸਾਰੇ ਲੋਕਾਂ ਨੇ, ਸਾਡਾ ਮੀਡੀਆ ਹੋ ਸਕਦਾ ਨਾ ਦੇਖੀਆਂ ਹੋਣ, ਜੋ 88 ਤੋਂ ਲੈ ਕੇ 95 ਦਾ ਦਹਾਕਾ ਪੰਜਾਬ ਦਾ, ਚਾਹੇ ਤੁਸੀਂ ਬਾਹਰ ਰਹੇ ਹੋ, ਬਾਹਰਲੇ ਮੁਲਕਾਂ ਚ ਰਹੇ ਹਾਂ, ਸੁਣਿਆ ਕਿ ਕਿੱਦਾਂ ਕੁਝ ਕੁ ਲੋਕਾਂ ਨੂੰ ਮਜਬੂਰ ਕੀਤਾ ਗਿਆ ਹਥਿਆਰ ਚੱਕਣ ਤੇ, ਫਿਰ ਮਜਬੂਰੀ ਦੇ ਵਿਚ ਪਰਿਵਾਰਾਂ ਦਾ ਨੁਕਸਾਨ ਹੋਇਆ, ਬੱਚਿਆਂ ਦਾ ਨੁਕਸਾਨ ਹੋਇਆ, ਚਾਹੇ ਝੂਠੇ ਚਾਹੇ ਸੱਚੇ ਮੁਕਾਬਲੇ ਹੋਏ, ਜੇ ਪੁਲਿਸ ਵਾਲਾ ਮਾਰਿਆ ਗਿਆ ਤਾਂ ਵੀ ਸਾਡੀਆਂ ਮਾਵਾਂ ਦਾ ਪੁੱਤ ਪੰਜਾਬ ਦਾ, ਜੇ ਮੂਹਰਿਓ ਖਾੜਕੂ ਸਿੰਘ ਕੋਈ ਮਾਰਿਆ ਗਿਆ ਉਹ ਵੀ ਸਾਡਾ ਪੰਜਾਬ ਦਾ, ਸਾਡਾ ਆਪਸੀ ਭਾਈਚਾਰੇ ਦੇ ਵਿਚ ਇੰਨਾ ਨੁਕਸਾਨ ਹੋਇਆ, ਬਹੁਤ ਸਾਰੇ ਪੁਲਿਸ ਵਾਲਿਆਂ ਦੇ ਜਿਹੜੇ ਬੱਚੇ ਆ, ਠੀਕ ਆ ਜੀ, ਕੁਝ ਕੁ ਨੂੰ ਨੌਕਰੀਆਂ ਮਿਲ ਗਈਆਂ, ਕੁਝ ਕੁ ਰੁਲੇ, ਕੁਝ ਕਿਤੇ ਮੁੜ ਕੇ ਬਾਅਦ ਚ ਕੇਸ ਖੁੱਲ੍ਹ ਗਏ, ਉਹ ਬੜਾ ਇਕ ਵੱਡਾ ਦਖਾਂਤ ਸੀ, ਉਸ ਦਖਾਂਤ ਨੂੰ ਮਸਾਂ ਹੀ ਭੁੱਲਿਆ ਸੀ, ਦੁਬਾਰਾ ਫਿਰ ਉਸ ਤਰ੍ਹਾਂ ਦਾ ਰੁਝਾਨ ਜਿਹੜਾ ਸਾਡੇ ਪੰਜਾਬ ਚ ਚੱਲ ਪਿਆ, ਚਾਹੇ ਉਹ ਗੈਂਗਸਟਰਾਂ ਦੇ ਨਾਂ ਤੇ ਲਾ ਦਿਓ, ਚਾਹੇ ਉਹਨੂੰ ਹੋਰ ਕੋਈ ਰੰਗਤ ਦੇ ਦਿਓ, ਉਸੇ ਤਰ੍ਹਾਂ ਨੌਜਵਾਨ ਚੱਕੇ ਜਾਂਦੇ ਆ, ਉਸੇ ਤਰ੍ਹਾਂ ਮੁਕਾਬਲੇ ਬਣਾਏ ਜਾਂਦੇ ਆ, ਪਰ ਸਟੋਰੀ ਚਾਹੇ ਹੁਣ ਦੀ ਲਾ ਲਓ, ਚਾਹੇ 1991-92 ਵਾਲੀ ਲਾ ਲਓ, ਸਟੋਰੀ ਸੇਮ ਹੀ ਆ ਪੁਲਿਸ ਦੀ, ਗੱਡੀ ਚ ਬੈਠਾ ਸੀ, ਲੈ ਕੇ ਜਾ ਰਹੇ ਸੀ, ਹੱਥਕੜੀਆਂ ਸੀ, ਭੱਜ ਗਿਆ ਹੱਥਕੜੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਐਡੀ ਛੇਤੀ ਬੰਦਾ 2-2.5 ਘੰਟਿਆਂ ਚ ਹੱਥਕੜੀ ਲੈ ਕੇ ਭੱਜ ਗਿਆ, ਘੰਟੇ ਦੇ ਵਿਚ ਉਹਨੇ ਹੱਥਕੜੀ ਵੀ ਵੱਢ ਲੈਣੀ ਆ, ਘੰਟੇ ਚ ਉਹਨੂੰ ਮੋਟਰਸਾਈਕਲ ਵੀ ਲੱਭ ਜਾਣਾ, ਘੰਟੇ ਦੇ ਵਿਚ ਉਹਨੂੰ ਅਸਲਾ ਵੀ ਲੱਭ ਜਾਣਾ, ਦੂਜੇ ਪਾਸੇ ਰਾਹ ਤੇ ਜਾ ਕੇ ਉਹਨੇ ਫਿਰ ਪੁਲਿਸ ਤੇ ਗੋਲੀ ਚਲਾ ਦੇਣੀ ਆ। ਇਹ ਸੇਮ ਸਟੋਰੀਆਂ 1991-92 ਤੋਂ ਲੈ ਕੇ 95 ਤੱਕ ਸੁਣਦੇ ਆ ਰਹੇ ਸੀ, ਸੇਮ ਹੀ ਸਟੋਰੀਆਂ ਹੁਣ ਸੁਣਨ ਨੂੰ ਮਿਲਦੀਆਂ, ਕੀ ਇਹਦੇ ਵਿਚ ਸੱਚਾਈ ਕੀ ਹੋ ਸਕਦੀ ਹੈ ਜੀ?
ਦੇਖੋ ਜੀ, ਮੈਂ ਛੋਟਾ ਜਿਹਾ ਸੀਗਾ ਤੇ ਸਾਡੇ ਤੇ ਵੀ ਥੋੜੀ ਜਿਹੀ ਏਦਾਂ ਦੀ ਮੁਸੀਬਤ ਆਈ ਸੀ, ਸ਼ਾਇਦ ਜਿਹੜੇ ਤੁਸੀਂ ਤਾਂ ਤੁਹਾਡੀ ਉਮਰ ਕਾਫੀ ਘੱਟ ਆ, ਤੁਹਾਨੂੰ ਨਹੀਂ ਪਤਾ ਹੋਣਾ, ਲੋਕਾਂ ਤੋਂ ਜ਼ਰੂਰ ਸੁਣਿਆ ਹੋਊਗਾ ਕਿ ਲੇਟ 60ਵਿਆਂ ਦੇ ਵਿਚ 1968-70-72 ਦੇ ਵਿਚ
ਨਕਸਲਵਾਦੀ ਲਹਿਰ ਸੀ
ਪੰਜਾਬ ਦੇ ਵਿਚ, ਨਕਸਲਵਾਦੀ ਮੂਵਮੈਂਟ ਉੱਥੇ ਸੀ
ਜੀ ਜੀ ਜੀ,
ਤੇ ਉਹਦੀ ਆਪਾਂ ਬਹੁਤੀ ਡਿਟੇਲ ਚ ਤਾਂ ਨਹੀਂ ਜਾਂਦੇ ਕਿਉਂਕਿ ਕਈ ਵਾਰ ਏਦਾਂ ਹੋ ਜਾਂਦਾ ਕਿ ਸਾਡੇ ਸਰੋਤੇ ਜਿਹੜੇ ਕਹਿੰਦੇ ਜੀ ਹੁਣ ਇਹ ਦਾਮ ਰੇਟ ਆ ਉਹਨਾਂ ਦੀਆਂ ਸਾਈਡ ਲੈਂਦੇ, ਨਕਸਲਵਾੜੀਆਂ ਦੀ ਸਾਈਡ ਲੈਂਦੇ ਆ ਜਾਂ ਦੂਜਿਆਂ ਦੀ, ਕਿਸੇ ਵੀ ਤਰ੍ਹਾਂ ਜੀ ਸਾਡੇ ਮਤਲਬ ਛਾਪਾ ਪੈ ਗਿਆ ਤੇ ਮੈਨੂੰ ਬਹੁਤਾ ਤਾਂ ਨਹੀਂ ਕੁੱਟਿਆ, ਵੈਸੇ ਮੇਰੀ ਤਾਂ ਉਮਰ ਉਦੋਂ 10-12 ਸਾਲ ਦੀ ਸੀਗੀ ਤੇ ਉਦੋਂ ਪੁਲਿਸ ਨੇ ਮੈਨੂੰ ਵੀ ਥੋੜੇ ਬਹੁਤਾ ਧੱਕਾ ਧੋਕਾ ਦੇ ਕੇ ਜਦੋਂ ਉਹਨਾਂ ਨੂੰ ਹੁੰਦਾ ਜਾ ਕੇ ਗਾਲੋ ਵਾਲੀ ਮੇਰੇ ਬੜੇ ਭਰਾ ਨੂੰ ਵੀ ਤੇ ਸਾਡੇ ਫਾਦਰ ਸਾਹਿਬ ਨੂੰ ਫਿਰ ਫੜ ਲਿਆ। ਚਲੋ ਉਹਨਾਂ ਦੀ ਤਾਂ ਸੀ ਇਹ ਹੋ ਗਈ ਫੈਮਿਲੀ ਦੀ ਗੱਲ। ਉਸ ਟਾਈਮ ਤੇ ਵੀ ਲੋਕਾਂ ਨੇ ਬੜਾ ਨਕਲੀ ਨਕਸਲਵਾੜੀਏ ਬਣ ਕੇ ਲੋਕਾਂ ਨੂੰ ਲੁੱਟਿਆ ਵੀ ਤੇ ਤਕਰੀਬਨ 90% 95-99% ਮੁਕਾਬਲੇ ਪੁਲਿਸ ਦੇ ਜਿਹੜੇ ਆ ਉਹ ਨਕਲੀ ਸੀਗੇ ਤੇ ਘਰੋਂ ਚਾਹ ਕੇ ਲੈ ਜਾਣਾ। ਤੇ ਦੇਖੋ ਜੀ ਤੁਸੀਂ ਏਦਾਂ ਦੱਸੋ ਕਿ ਇੱਕ ਬੰਦੇ ਨੂੰ ਘਰੋਂ ਚਾਹ ਕੇ ਲੈ ਕੇ ਕੜੀਆਂ ਲੱਗੀਆਂ ਉਹਨਾਂ ਦੇ ਤੇ 12-15 ਬੰਦਿਆਂ ਨੇ ਉਹਨੂੰ ਘੇਰਿਆ ਆ AK-47 ਜਾਂ ਹੋਰ, ਉਹ ਕਿੱਦਾਂ ਨੱਠਣ ਦੀ ਕੋਸ਼ਿਸ਼ ਕਰ ਸਕਦਾ ਪਿੱਛੋਂ ਕਾਰ ਚੋਂ ਜਾਂ ਥਾਣੇ ਲਗਾਏ ਆ ਤਾਂ ਦੂਜੇ ਦਿਨ ਜੀ ਉੱਥੇ ਕੰਧ ਟੱਪ ਕੇ ਨੱਠ ਗਿਆ। ਚਲੋ ਉਹ ਦੇਖੋ ਜੀ ਜੁਦੀ ਗੱਲ ਆ, ਚਾਹੇ ਉਹ
ਕਿਉਂਕਿ ਮੈਂ ਇੱਕ ਵਾਰੀ ਨਾ ਕਿਸੇ ਏਦਾਂ ਹੀ ਹੁਣ ਚਲੋ ਰਿਟਾਇਰ ਹੋ ਗਏ ਪੁਲਿਸ ਦੇ ਵਿਚ ਵਧੀਆ, ਉਹਨਾਂ ਨੇ ਕਦੇ ਨੀ ਇਹੋ ਜਿਹਾ ਇਲਜ਼ਾਮ ਨਹੀਂ ਆਇਆ ਉਹਨਾਂ ਤੇ, ਉਹਨਾਂ ਨੇ ਗੱਲਬਾਤ ਕੀਤੀ। ਮੈਂ ਕਿਹਾ ਜੀ ਜਦੋਂ ਤੁਸੀਂ ਕਹਿੰਦੇ ਜੀ ਬੰਦਾ ਥਾਣੇ ਚ ਆਇਆ ਮੂਹਰੇ ਗੇਟ ਤੇ ਸੰਤਰੀ ਖੜਾ ਹੁੰਦਾ ਉਥੋਂ ਨੀ ਭੱਜਿਆ ਮਗਰਲੀ ਕੰਧ ਟੱਪ ਕੇ ਭੱਜ ਗਿਆ, ਕੀ ਸਟੋਰੀ ਸੱਚ ਆ? ਉਹ ਮੈਨੂੰ ਕਹਿੰਦਾ ਖੁਸ ਸਾਹਿਬ ਵੀ ਸਾਡੇ ਬੱਚਿਆਂ ਵਰਗੇ ਹੋ, ਜਿੰਨਾ ਕੁ ਪੁਲਿਸ ਘਰ ਤੋਂ ਲੈ ਕੇ ਥਾਣੇ ਤੱਕ ਚਪੇੜਾ ਮਾਰ ਮਾਰ ਬੰਦੇ ਦਾ ਬੁਰਾ ਹਾਲ ਕਰ ਦਿੰਦੀ ਹੈ ਨਾ, ਤੇ ਜਾਂ ਫਿਰ ਥਾਣੇ ਵੜਦਿਆਂ ਵੜਦਿਆਂ ਉਹਨਾਂ ਨੂੰ ਪਤਾ ਹੁੰਦਾ ਉਦੋਂ ਪਹਿਲਾਂ ਕੋਈ ਇਹਦੀ ਸਿਫਾਰਿਸ਼ ਨਾ ਆ ਜੇ ਫਰਮਾਇਸ਼ ਨਾ ਆ ਜੇ, ਕੁੱਟ ਕੇ ਇੰਨਾ ਕੁ ਬੰਦੇ ਦਾ ਸਤਿਆਨਾਸ਼ ਕਰਨ ਦੀ ਬੰਦੇ ਤੋਂ ਉਹਦੇ ਕਹਿਣਗੇ ਵੀ ਵਾਸ਼ਰੂਮ ਜਾਣਾ ਔਖਾ ਹੋ ਜਾਂਦਾ ਤੁਰ ਕੇ ਬੈਰਕ ਦੇ ਵਿੱਚੋਂ ਤੇ ਕੰਧ ਕਿਤੇ ਟੱਪ ਗਈ।
ਦੇਖੋ ਏਦਾਂ ਹੈ ਨਾ ਕਿ ਆਪਾਂ ਨਿੱਕੀ ਨਿੱਕੀਆਂ ਗੱਲਾਂ ਤੇ ਨਹੀਂ ਜਾਣਾ, ਮਤਲਬ ਮੈਂ ਪਹਿਲਾਂ ਹੀ ਕਹਿ ਦੇਣਾ ਕਿ ਇਹ ਨਿੱਕੀ ਗੱਲ ਨੀ, ਮੈਂ ਕਹਿੰਦਾ ਕਿ ਉਹਨਾਂ ਦੇ ਕੁੱਟ ਪੈਂਦੀ ਹੈ ਤਾਂ ਇਹ ਛੋਟੀ ਜਿਹੀ ਗੱਲ ਆ, ਕਿਉਂਕਿ ਪੁਲਿਸ ਨੂੰ ਕਿਸੇ ਵੀ ਦੁਨੀਆਂ ਦੇ ਵਿੱਚ ਕਿਸੇ ਵੀ ਕੌਂਸਟੀਟਿਊਸ਼ਨ ਜਿਹੜਾ ਸਾਡਾ ਸੰਵਿਧਾਨ ਚਾਹੇ ਇੰਡੀਆ ਦਾ ਕਿਤੇ ਵੀ ਹੋਵੇ ਉਹਦੇ ਵਿੱਚ ਸਰੀਰਕ ਤੌਰ ਤੇ ਕੁੱਟਣ ਦਾ ਕੋਈ ਹੱਕ ਹੈ ਨੀ। ਉਹਨਾਂ ਨੂੰ ਇੰਟੈਰੋਗੇਟ ਕਰਨਾ, ਜਿਹੜਾ ਇੰਟੈਰੋਗੇਸ਼ਨ ਵੀ ਅੱਖਰ ਤਾਂ ਇੰਟੈਰੋਗੇਟ ਇਹ ਆ, ਹੁਣ ਇੰਡੀਆ ਦਾ ਤਾਂ ਇੰਟੈਰੋਗੇਸ਼ਨ ਇਹ ਆ ਕੇ ਜੀ ਉਹਦੇ ਮਾਰ ਮਾਰ ਕੇ ਡਾਂਗਾਂ ਤਾਂ ਉਹਦੇ ਘੋਟਣਾ ਲਾ ਤਾ ਤਾਂ ਪਟੇ ਲਾਏ, ਪਰ ਇੰਟੈਰੋਗੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਉਹਨੂੰ ਬੰਦੇ ਨੂੰ ਦੁਖੀ ਕਰਨਾ, ਸੌਣ ਨੀ ਦੇਣਾ, ਇੱਕ ਬੰਦੇ ਨੇ ਸਵਾਲ ਪੁੱਛਣੇ, ਦੂਜੇ ਨੇ ਪੁੱਛਣੇ, ਤੀਜੇ ਨੇ ਪੁੱਛਣੇ, ਚੌਥੇ ਨੇ, ਉਹਨੂੰ ਦਿਮਾਗੀ ਤੌਰ ਤੇ ਐਨ ਕਨਫਿਊਜ਼ ਕਰਕੇ ਫਿਰ ਕਹਿਣਾ ਵੀ ਸੱਚਾਈ ਉਥੋਂ ਕੱਢਣੀ ਆ, ਤੇ ਉਹ ਚਾਹੇ ਮੁੱਕਰੇ ਚਾਹੇ ਨਹੀਂ। ਚਲੋ ਉਹ ਵੀ ਕਈ ਲੋਕੀ ਕਹਿੰਦੇ ਨਹੀਂ ਚਾਹੀਦਾ, ਪਰ ਏਦਾਂ ਤਾਂ ਹੈਗਾ ਕਿ ਜੇ ਇਹ ਨਾ ਬਣਾ ਤੁਸੀਂ ਪੁੱਛ ਗਿੱਛ ਵੀ ਨੀ ਕਰ ਸਕਦੇ 2-3 ਦਿਨ, ਫਿਰ ਤਾਂ ਜੀ ਕਿਸੇ ਨੇ ਮੰਨਣਾ ਹੀ ਨਹੀਂ ਤੇ ਪੁਲਿਸ ਨੂੰ ਕੋਈ ਸੁਰਾਗ ਲੱਭਣਾ ਨੀ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਦੁਨੀਆਂ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਕੁੱਟਣ ਦਾ ਜਿਹੜਾ ਸੰਵਿਧਾਨ ਦੇ ਮੁਤਾਬਕ ਉਹ ਹੱਕ ਹੈ ਨੀ। ਆਪਾਂ ਤਾਂ ਚਲੋ ਵੱਡੇ ਬੇਸ ਤੇ ਗੱਲ ਕਰਦੇ ਆ ਕਿ ਇੰਡੀਵਿਜੁਅਲ ਕੇਸ ਕੋਈ ਕਹਿੰਦੇ ਜੀ ਥਾਣੇਦਾਰ ਆਇਆ ਜੀ ਫਲਾਨਾ ਉਹ ਕੁੱਟ ਕੇ ਦਿਹਾੜੀ ਚ ਪੁੱਛ ਲੈਂਦਾ, ਉਹ ਤਾਂ ਦੇਖੋ ਜੀ ਵੀ ਕੋਈ 100 ਚੋ ਸੂਰਮਾਈ ਹੋਊਗਾ ਵੀ ਜਿਹੜਾ ਨਾ ਕੁੱਟ ਝੱਲ ਕੇ ਵੀ ਮੰਨੇ ਨਾ, ਪਰ ਉਹਨੇ ਟੀਕਾ
ਹੋਵੇ
ਏਦਾਂ ਡਰਦੇ ਤੁਸੀਂ। ਮੈਂ ਕਹਿੰਦਾ ਜੀ ਮੈਂ ਤੁਹਾਨੂੰ ਲੈ ਜਾਣਾ ਚਾਹ ਕੇ ਤੁਹਾਡੇ ਘੋਟਣੇ ਲੱਗੇ ਹੋਣ, ਲੱਤਾਂ ਪੰਨੀਆਂ ਹੋਣ, ਤੁਸੀਂ ਡਰਦਿਆਂ ਨੇ ਹੀ ਕਹਿ ਦੇਣਾ ਆ ਕਿ ਹਾਂ ਮੈਂ ਕੀਤਾ। ਮੈਂ ਤੁਹਾਨੂੰ ਮਿਸਾਲ ਦਿੰਦਾ ਜੀ, ਕਈ ਵਾਰੀ ਤੁਸੀਂ ਇੱਕ ਦੋ ਆਪਾਂ ਮਿਸਾਲ ਦੇ ਦਿੰਦੇ ਹਾਂ ਕਲੈਰੀਫਾਈ ਕਰਨ ਲਈ ਕਿ ਇੱਥੇ ਕਈ ਕੇਸ ਹੋਏ ਆ। ਦੇਖੋ ਜੀ ਕਿਸੇ ਦਾ ਨਾਂ ਲਵੇ ਤੇ ਸਾਡੇ ਤੁਹਾਨੂੰ ਪਤਾ ਵੀ ਰੇਡੀਓ ਤੇ ਆਪਣੇ ਪ੍ਰੋਬਲਮ ਆ ਸਕਦੀ ਆ। ਕੇਸ ਏਦਾਂ ਹੁੰਦਾ ਕਿ ਬੰਦੇ ਨੇ ਪੁਲਿਸ ਨੂੰ ਕਿਹਾ ਕਿ ਮੈਂ ਕੀਤਾ, ਰਿਕਾਰਡਿੰਗ ਉਹਦੀ ਕੀਤੀ ਆ ਵੀ ਤੂੰ ਕੀਤਾ ਭਾਈ, ਮੈਂ ਜੀ ਕੀਤਾ, ਮੇਥੋਂ ਗਲਤੀ ਹੋ ਗਈ, ਸਾਈਨ ਕਰਦੇ ਸਾਈਨ ਕੀਤੇ, ਹਾਂਜੀ ਉਹਨੂੰ ਜੇਲ ਹੋ ਗਈ 4-5-7 ਸਾਲਾਂ ਦੀ। ਅੱਛਾ ਮਗਰੋਂ ਆਣੀ ਉਹ ਬੰਦਾ ਕੇਸ ਕਰ ਦਿੰਦਾ ਜੀ ਮੈਂ ਤਾਂ ਅਣਭੋਲ ਆਮ ਕਿ ਮੈਂ ਕੀਤਾ ਹੀ ਨੀ। ਹੁਣ ਅੱਧੇ ਲੋਕੀ ਜਿਹਨਾਂ ਨੂੰ ਨਹੀਂ ਪਤਾ ਕਈ ਵਾਰੀ ਕਿ ਇਹ ਸਟੋਰੀ ਪਿੱਛੇ ਕਿੱਦਾਂ ਚੱਲਦੀ ਆ, ਤੇ ਉਹਨਾਂ ਨੇ ਕਹਿਣਾ ਬਈ ਬੋਲ ਕੇ ਮੰਨਿਆ, ਇਹਨੂੰ ਕੁੱਟਿਆ ਨੀ ਸੀ ਕੈਮਰੇ ਵਿੱਚ, ਬੜਾ ਸੋਹਣਾ ਬੈਠਾ ਐ ਟਕਾ ਨਾ ਬੈਠਾ ਆ, ਵੀਡੀਓ ਬਣੀ ਉਹ ਸਾਰਾ। ਹੁਣ ਕਹਿੰਦਾ ਜੀ ਮੈਨੂੰ ਕੁੱਟ ਕੇ ਮਨਾਇਆ ਤੇ ਹੱਥ ਵੀ ਨੀ ਪੁਲਿਸ ਨੇ ਲਾਇਆ। ਉਹਦਾ ਕਈ ਵਾਰ ਏਦਾਂ ਹੁੰਦਾ ਜੀ, ਮੈਂ ਤੁਹਾਨੂੰ ਮਿਸਾਲ ਦਿੰਦਾ, ਅੱਜ ਕੱਲੋ ਤੁਸੀਂ ਘਰ ਬੈਠੇ ਜਾਂ ਮੈਂ ਘਰ ਬੈਠਾ, ਪੁਲਿਸ ਨੇ ਆ ਕੇ ਤੁਹਾਨੂੰ ਚੱਕ ਲਿਆ ਵੀ ਗੁਆਂਢੀ ਕਤਲ ਹੋ ਗਿਆ ਭਾਈ, ਸਾਡੇ ਕੋਲ ਵਿਟਨੈਸ ਵੀ ਹੈਗੇ ਆ ਤੇ ਅਸੀਂ ਤੈਨੂੰ ਚਾਰਜ ਕਰਨਾ ਫਸਟ ਡਿਗਰੀ ਮਰਡਰ ਜਾਂ ਸੈਕੰਡ ਡਿਗਰੀ ਮਰਡਰ ਦੇ ਵਿੱਚ। ਤੁਸੀਂ ਕਹਿੰਦੇ ਮੈਨੂੰ ਵਕੀਲ ਲਿਆਓ, ਭਾਈ ਮੈਂ ਤਾਂ ਕੀਤਾ ਹੀ ਨੀ ਹੈ। ਅੱਛਾ ਤੁਹਾਨੂੰ ਪੁਲਿਸ ਵਾਲੇ ਧਮਕੀਆਂ ਦੇਈ ਜਾਂਦੇ ਬਈ ਜੀ ਸਾਡੇ ਕੋਲ ਵਿਟਨੈਸ ਹੈਗੇ ਆ, ਤੇਰਾ ਆਹ ਟੈਸਟ ਕਰਾ ਲੈਣਾ, ਮੋਹ ਕਰਾਉਣਾ। ਬੰਦਾ ਦੇਖੋ ਜੀ ਮੈਂ ਤੁਹਾਨੂੰ ਗਰੰਟੀ ਦਿੰਦਾ, ਜਿੰਨਾ ਮਰਜ਼ੀ ਜਦੋਂ ਨਾ ਆਪਾਂ ਘਰ ਦੇ ਵਿੱਚ ਬੈਠੇ ਆ, ਤੁਸੀਂ ਰੇਡੀਓ ਤੇ ਬੈਠੇ, ਆਪਾਂ ਜੋ ਮਰਜ਼ੀ ਫੜਾ ਮਾਰੀ ਜਾਵੇ, ਜਦੋਂ ਨਾ ਬੰਦੇ ਨੂੰ ਆ ਕੇ ਪੁਲਿਸ ਫੜਦੀ ਆ, ਤੇ ਬੰਦੇ ਦੇ ਸਾਹ ਸੁੱਕ ਜਾਂਦੇ ਆਮ ਹੀ, ਖਾਸ ਕਰ ਜਿਹੜਾ ਭਲਾ ਮਾਨਸ ਬੰਦਾ ਹੁੰਦਾ ਤਾਂ ਉਹ ਤਾਂ ਉਹਦੇ ਪੁਲਿਸ ਟਿਕਟ ਦੇਣ ਲੱਗੀ ਤੇ ਬੰਦੇ ਦੇ ਸਾਹ ਸੁੱਕਿਆ ਹੁੰਦਾ। ਅੱਛਾ, ਉਹਨਾਂ ਨੇ ਉਹਨੂੰ ਡਰਾਉਣਾ ਇੰਨਾ ਕਿਹਾ ਕਿ ਤੁਹਾਨੂੰ ਇਹ ਕਹਿਣਾ ਆ ਕਿ ਦੇਖ ਜੇ ਸੁਰਿੰਦਰ ਸਿੰਘ, ਜੇ ਤੁਸੀਂ ਕਹਿੰਦੇ ਤਾਂ ਮੈਂ ਨਹੀਂ ਕੀਤਾ, ਕੇਸ ਚੱਲੂਗਾ, ਵਿਟਨੈਸ ਹੈਗੇ ਆ, ਜੇ ਤੈਨੂੰ ਫਸਟ ਡਿਗਰੀ ਤੋਂ ਗਿਲਟੀ ਹੋ ਗਿਆ ਤਾਂ ਤੈਨੂੰ 25 ਸਾਲ ਦੀ ਜੇਲ੍ਹ ਵੱਟ ਤੇ ਪਈ ਆ ਤੇ ਤੇਰੇ ਪੈਸੇ ਲੱਗਣੇ ਖੱਜਲ ਖੁਆਰੀ ਤੇਰੇ, ਤੂੰ ਜਾ ਏਦਾਂ ਕਰ, ਗਿਲਟੀ ਹੋ ਜਾ, ਤੈਨੂੰ ਅਸੀਂ ਸੈਕਿੰਡ ਡਿਗਰੀ ਜਾਂ ਮੈਨ ਸਲੋਟਰ ਦੇ ਵਿੱਚ 5 ਸਾਲ ਦੀ ਜੇਲ੍ਹ ਕੱਟ ਕੇ ਤੂੰ ਆ ਜਾਣਾ, ਜੇ ਤੂੰ ਚਾਂਸ ਲਿਆ ਤੈਨੂੰ 25 ਸਾਲ ਦੀ ਜੇਲ੍ਹ ਹੋ ਜਾਣੀ ਆ, ਗਰੰਟੀ ਆ। ਹੁਣ ਤੁਸੀਂ ਕਹਿਣਾ ਬਈ ਜੇ ਮੈਨੂੰ 25 ਸਾਲ ਦੀ ਜੇਲ੍ਹ ਹੋ ਗਈ ਮੈਂ ਤਾਂ ਬੁੜਾ ਹੋ ਜੂ, ਮਰ ਜਾਊਂਗਾ, ਬਈ ਕੀਤਾ ਮੈਂ ਹੈ ਨੀ, ਤੁਸੀਂ ਡਰਦਿਆਂ ਨੇ ਕਹਿ ਦੇਣਾ ਭਰਾਵਾ ਮੈਂ ਗਿਲਟੀ ਕਰ ਦੇਣਾ, ਮੈਨੂੰ 5 ਸਾਲ ਚ ਬਾਹਰ ਛੱਡ ਦਿਓ। ਇਹ ਕਾਫੀ ਕੇਸ ਹੁੰਦੇ ਆ ਕਿ ਲੋਕ ਜੇਲ੍ਹ ਚੋਂ ਬਚਦੇ। ਮੈਂ ਏਦਾਂ ਨੀ ਕਹਿੰਦਾ, ਕਈ ਵਾਰੀ ਏਦਾਂ ਹੁੰਦਾ ਕਿਹੜਾ ਬੰਦਾ ਕਾਤਲ ਆ ਉਹ ਬਚ ਜਾਂਦਾ ਆ, ਗਵਾਹ ਹੈ ਨੀ ਜਾਂ ਕਿਸੇ ਵੀ ਤਰ੍ਹਾਂ, ਕਿਉਂਕਿ ਜਿਹੜਾ ਅਸਲ ਦੇ ਵਿੱਚ ਇੱਕ ਗੱਲ ਜਸਵਿੰਦਰ ਸਿੰਘ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਰੂਲ ਆ ਦੁਨੀਆਂ ਦੇ ਵਿੱਚ, ਉਹ ਲੋਕੀ ਕਹਿੰਦੇ ਜੀ ਫਲਾਨਾ ਬੰਦਾ, ਕਿਉਂਕਿ ਜਦੋਂ ਗਿਲਟੀ ਜਿਊਰੀ ਨੇ ਕਰਨਾ ਹੁੰਦਾ ਜੇ 12 ਬੰਦੇ ਹੋਣ ਤਾਂ 12 ਦੇ ਵਿੱਚੋਂ ਏਦਾਂ ਨੀ ਹੁੰਦਾ ਕਿ ਮੈਜੋਰਟੀ 100% ਨੂੰ ਗਿਲਟੀ ਕਹਿਣਾ ਪੈਣਾ। ਜੇ 12 ਦੇ ਵਿੱਚੋਂ 11 ਬੰਦਿਆਂ ਨੇ ਕਹਿਤਾ ਕਿ ਬੰਦਾ ਕਸੂਰ ਮਾਰਿਆ, ਇੱਕ ਕਹਿੰਦਾ ਨਹੀਂ ਜੀ ਮੈਨੂੰ ਲੱਗਦਾ ਨਹੀਂ, ਤੇ ਉਹ ਬੰਦੇ ਨੂੰ ਸਜ਼ਾ ਨਹੀਂ ਮਿਲ ਸਕਦੀ, ਉਹਨੂੰ ਛੱਡਣਾ ਪੈਂਦਾ। ਅੱਛਾ, ਉਹ ਲੱਗਦਾ ਤਾਂ ਹੈਗਾ ਬੇਇਨਸਾਫੀ ਕਿ ਬੰਦਾ ਛੱਡ ਦਿੱਤਾ ਯਾਰ, 11 ਬੰਦੇ ਕਹਿੰਦੇ ਵੀ ਗਿਲਟੀ ਹੈ, ਉਹਦਾ ਮਤਲਬ ਇਹ ਹੁੰਦਾ ਕਿ ਜੇ 99% ਲੋਕਾਂ ਨੂੰ ਪਤਾ ਕਿ ਇਸ ਬੰਦੇ ਨੇ ਗਲਤੀ ਕੀਤੀ ਆ, ਪਰ ਇੱਕ ਬੰਦਾ 100 ਚੋਂ ਕਹਿੰਦੇ ਨੇ ਨਹੀਂ ਕੀਤੀ, ਤਾਂ ਉਹਨੂੰ ਛੱਡਣਾ ਪੈਂਦਾ। ਉਹਦਾ ਕਾਰਨ ਇਹ ਆ ਜੀ ਕਿ ਅਸੂਲ ਇਹ ਤੁਹਾਨੂੰ ਵੀ ਪਤਾ, ਪਹਿਲਾਂ ਮੌਤ ਦੀ ਸਜ਼ਾ ਇੱਥੇ ਕੈਨੇਡਾ ਚ ਵੀ ਹੁੰਦੀ ਸੀ, ਹਾਲੇ ਵੀ ਕਈਆਂ ਮੁਲਕਾਂ ਚ ਹੈਗੀ ਆ, ਤੇ ਕਈ ਵਾਰੀ ਬਾਹਰ ਕੇਸ ਨਿਕਲਦਾ 20-15 ਸਾਲੀ ਪਤਾ ਲੱਗਦਾ ਵੀ ਉਹ ਬੰਦਾ ਤਾਂ ਬੇਕਸੂਰ ਸੀਗਾ, ਫਾਂਸੀ ਲਾ ਤੀ ਉਹਨੂੰ, ਹੁਣ ਮੁੜ ਕੇ ਉਹਨੂੰ ਲਿਆ ਨੀ ਸਕਦੇ। ਅੱਛਾ, ਉਹਦਾ ਰੀਜ਼ਨ ਇਹ ਆ ਕਿ ਛੱਡਣ ਦਾ, ਕਿ ਲੋਕੀ ਕਹਿੰਦੇ ਵੀ 99% ਜੇ ਗਿਲਟੀ ਆ ਤੁਹਾਨੂੰ ਛੱਡਦੇ ਕਿਉਂ ਆ, ਛੱਡਦੇ ਇਸ ਕਰਕੇ ਆ ਕਿ ਅਸੂਲ ਇਹ ਕਿ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਕਸੂਰ ਵਾਰ ਆ ਜੇ ਉਹ ਬਚ ਜਾਵੇ ਤਾਂ ਚਲੋ ਕੋਈ ਨੀ ਉਹ ਬਚ ਗਿਆ, ਉਹ ਕਹਿੰਦੇ ਬੇਕਸੂਰ ਬੰਦਾ ਫਾਂਸੀ ਨਾ ਚੜ ਜਾਵੇ, ਜੇ 99% ਉਹ ਗਿਲਟੀ ਆ, 1% ਵੀ ਸ਼ੱਕ ਹੈਗੀ ਆ, ਹੋ ਸਕਦਾ ਬੰਦਾ ਬੇਕਸੂਰ ਹੋਵੇ, ਤੁਸੀਂ ਉਹਨੂੰ ਫਾਂਸੀ ਲਾ ਦਿਓ ਤੇ ਬੰਦਾ ਬੇਕਸੂਰ ਨਾ ਰਗੜਿਆ ਜਾਵੇ। ਆਪਾਂ ਦੇਖੋ ਜਸਵਿੰਦਰ ਸਿੰਘ ਜੀ, ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਕਾਨੂੰਨ ਜਿਹੜੇ ਸਖ਼ਤ ਕਿਉਂ ਨੀ ਬਣਦੇ, ਇਹ ਲੱਗਦਾ ਤਾਂ ਹੈਗਾ ਸੌਖਾ ਜਾ, ਮਤਲਬ ਸੌਖਾ ਨੀ ਮੈਂ ਕਹਿਣਾ ਸੀਗਾ ਕਿ ਸਿੰਪਲ ਸਧਾਰਨ ਜਾ ਸਬਜੈਕਟ, ਬਹੁਤ ਲੰਮਾ ਚੌੜਾ ਆ। ਅੱਜ ਆਪਾਂ ਇੱਕ ਸਬਜੈਕਟ ਤੇ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ, ਜੇ ਸਾਨੂੰ ਕਿਸੇ ਦਾ ਫੋਨ ਆਏ ਲੋਕਾਂ ਦੇ ਜਾਂ ਕਿਸੇ ਨੇ ਪੁੱਛਿਆ ਆਪਾਂ ਇਹਦੇ ਬਾਰੇ ਇੱਕ ਵਾਰੀ ਫੇਰ ਵੀ ਗੱਲ ਕਰ ਲਓ, ਆਪਾਂ ਚੇਤਾ ਕਰਾਉਣਾ ਆ। ਬ੍ਰੈਂਪਟਨ ਜਾਂ ਟੋਰਾਂਟੋ ਦੇ ਵਿੱਚ ਕਈ ਵਾਰ ਏਦਾਂ ਹੁੰਦਾ ਕਿ ਲੋਕਾਂ ਨੂੰ ਕਾਨੂੰਨ ਦਾ ਪਤਾ ਆ ਪਰ ਉਹਦਾ ਨਾਂ ਨੀ ਚੇਤੇ ਹੁੰਦਾ ਵੀ ਕਾਨੂੰਨ ਕਿਹੜਾ ਸੀਗਾ, ਕਿਉਂਕਿ ਆਪਾਂ ਦੇਖੋ ਜੀ ਜਸਵਿੰਦਰ ਸਿੰਘ ਜੀ, ਮੇਰਾ ਅਸੂਲ ਆ ਕਿ ਮੈਂ ਕਿਸੇ ਨਾਲ ਵੀ ਗੱਲ ਕਰਾਂ ਤਾਂ ਪਹਿਲਾਂ ਮੈਂ ਮਾਇੰਡ ਆਪਣੇ ਦਿਲ ਵਿੱਚ ਇਹ ਬਣਾਇਆ ਹੁੰਦਾ ਕਿ ਇਹ ਮੇਰੇ ਨਾਲੋਂ ਬੰਦਾ ਸਮਾਰਟ ਹੀ ਆ, ਕਿਉਂਕਿ ਤੁਹਾਨੂੰ ਦੇਖੇ ਤੇ ਪਤਾ ਨੀ ਲੱਗਦਾ ਕਿ ਇਹਦੀ ਸ਼ਕਲ ਕਿੰਨੀ ਆ ਜਾਂ ਇਹਦੀ ਉਮਰ ਕਿੰਨੀ ਆ, ਇਹ ਤੁਰਦਾ ਕਿੱਦਾਂ ਆ, ਤੇ ਉਤੋਂ ਤੁਹਾਨੂੰ ਕਿਸੇ ਦੀ ਅਕਲ ਦਾ ਨਹੀਂ ਪਤਾ ਲੱਗਦਾ। ਤੇ ਮੈਂ ਪਹਿਲਾਂ ਹੀ ਸੋਚਦਾ ਹੁੰਦਾ ਕਿ ਤੁਸੀਂ ਬੰਦੇ ਦੀ ਇਸ ਤਰ੍ਹਾਂ ਗੱਲਬਾਤ ਸ਼ੁਰੂ ਕਰੋ ਜਿਸ ਨਾਲ ਕਿ ਇਹ ਬੰਦਾ ਮੇਰੇ ਨਾਲੋਂ ਚੰਗਾ ਆ, ਮੇਰੇ ਨਾਲੋਂ ਸਮਾਰਟ ਹੀ ਆ। ਪਰ ਫੇਰ ਵੀ ਸਾਨੂੰ ਪਤਾ ਕਿ ਕਈ ਬੰਦਿਆਂ ਨੂੰ ਮਤਲਬ ਸਮਾਰਟ ਬਹੁਤ ਹੁੰਦੇ ਆ ਪਰ ਉਹਨਾਂ ਦੀ ਪੜ੍ਹਾਈ ਜਿਹੜੀ ਟੈਕਨੀਕਲ ਜਾਂ ਸਕੂਲ ਦੀ ਪੜ੍ਹਾਈ ਇੰਨੀ ਨਹੀਂ ਹੁੰਦੀ, ਕਿਉਂਕਿ ਪੜ੍ਹਾਈ ਨਾਲ ਜਿਹੜਾ ਆਮ ਅਕਲ ਦਾ ਕੋਈ ਸੰਬੰਧ ਹੈ ਨਹੀਂ। ਤੇ ਆਪਣੇ ਇੱਕ ਕਾਨੂੰਨ ਹੁੰਦਾ ਸੀਗਾ, ਸ਼ਾਇਦ ਤੁਹਾਨੂੰ ਚੇਤਾ ਹੋਵੇ, ਉਹਨੂੰ ਸਾਡੇ ਸੀ ਕਾਰਡਿੰਗ, ਕਾਰਡਿੰਗ ਆਪਾਂ ਲੈਦੇ ਤਾਂ ਕਾਰਡ ਲੈਦੇ ਸੀ ARD, ਮਗਰ ING ਲਾਇਆ ਹੁੰਦਾ ਕਾਰਡਿੰਗ ਸੀਗਾ, ਉਹ ਬ੍ਰੈਂਪਟਨ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ ਹੁਣ ਬਿਆਨਿਆ ਬੰਦ ਕੀਤਾ ਆ, ਤੇ ਅਲਬਰਟਾ ਸਾਰੇ ਪ੍ਰੋਵਿੰਸ ਦੇ ਵਿੱਚ ਉਹ ਬੰਦ ਆ। ਆਪਾਂ ਮੈਂ ਮਾੜੀ ਜਿਹੀ ਇੱਕ ਦੋ ਲਾਈਨਾਂ ਦੇ ਵਿੱਚ ਦੱਸਦਾ ਕਿ ਕਾਰਡਿੰਗ ਹੈ ਕੀ, ਉਹ ਬੰਦ ਕਿਉਂ ਕੀਤੀ ਆ, ਤੇ ਆਪਾਂ ਥੋੜੀ ਜਿਹੀ ਗੱਲ ਕਰ ਲਵਾਂਗੇ ਕਿ ਉਹਦਾ ਫਾਇਦਾ ਨੁਕਸਾਨ ਕੀ ਆ, ਲੋਕਾਂ ਨੂੰ ਪਤਾ ਲੱਗ ਜਾਵੇ ਕਾਨੂੰਨ ਕਈ ਵਾਰੀ ਬੰਦ ਜਾਂ ਚਲਾਉਣੇ ਜਿਹੜੇ ਆ ਉਹ ਔਖੇ ਖਾਤੇ ਆ। ਕਾਰਡਿੰਗ ਸੀਗੀ ਜੀ, ਅੱਜ ਕੱਲ ਉਹ ਜਸਵਿੰਦਰ ਸਿੰਘ ਜੀ ਤੁਰੇ ਜਾਂਦੇ ਆ, ਇਹਦੀ ਬੱਚਾ ਬੱਚੀ ਨਾਲ ਆ, ਤੁਹਾਡੀ ਵਾਈਫ ਤੁਹਾਡੀ ਨਾਲ ਆ, ਮੈਂ ਤੁਰਿਆ ਜਾਂਦਾ ਹਨੇਕ ਸਿੰਘ, ਤੇ ਪੁਲਿਸ ਵਾਲਾ ਆਉਂਦਾ ਹਾਂ ਬਈ ਪੁੱਛਣੇ, ਤੇ ਮੈਨੂੰ ਪੁੱਛਦਾ ਤੇਰਾ ਨਾਂ ਕੀ ਆ, ਕਿੱਥੇ ਚੱਲਿਆ, ਕਿੱਧਰੋਂ ਆਇਆ ਤੂੰ, ਹਾਂ ਤੇ ID ਦਿਖਾ ਤੇਰਾ ਘਰ ਕਿੱਥੇ ਆ, ਮੈਂ ਫਲਾਨੇ ਸਾਰੇ ਨਾਲ ਕੀ ਕਰਦਾ, ਕੰਮ ਕੀ ਕਰਦਾ, ਮੈਨੂੰ ਕੁਐਸਚਨ ਲਾ ਕੇ ਮਾਰ ਕੇ ਪੁੱਛੀ ਜਾਂਦਾ। ਹੁਣ ਤੁਸੀਂ ਇਹ ਸੋਚੋ ਜੀ, ਤੁਹਾਡੇ ਬੱਚੇ 4-5 ਸਾਲਾਂ ਦੇ ਨਾਲ ਆ ਤੁਹਾਡੇ ਸਿਆਂ ਦੇ, ਤੁਹਾਡੇ ਮਾਂ ਪਿਓ ਨੂੰ ਘੇਰਿਆ ਆ ਪੁਲਿਸ ਵਾਲੇ ਨੇ, ਕੀਤਾ ਤੁਸੀਂ ਕੁਛ ਨੀ, ਉਹ ਬੱਚਿਆਂ ਤੇ ਹੁਣ ਅਸਰ, ਉਹ ਤੁਹਾਨੂੰ ਮੈਂ ਗਰੰਟੀ ਦਿੰਦਾ ਉਹਦੇ ਸਾਰੀ ਉਮਰ ਓਹਦੇ ਤੇ ਇਹੀ ਅਸਰ ਰਹਿਣਾ, ਜਦੋਂ ਪੁਲਿਸ ਵਾਲੇ ਨੂੰ ਦੇਖਣਾ ਓਹਦਾ ਖਿਆਲ ਨਿਕਲਣੇ ਨੂੰ ਆ ਜਾਣਾ ਕਿ ਇਹ ਸਾਨੂੰ ਫੜਨ ਆਇਆ, ਇਹ ਸਾਡਾ ਦੋਸਤ ਨੀ ਹੈ, ਇਹ ਸਾਡੀ ਰਾਖੀ ਲਈ ਨੀ। ਅੱਛਾ, ਉਹ ਕਾਨੂੰਨ ਦੇ ਮੁਤਾਬਕ ਅਕਾਰਡਿੰਗ ਦੇ ਪੁਲਿਸ ਨੂੰ ਹੱਕ ਸੀ ਕਿ ਜਿਸ ਮਰਜ਼ੀ ਬੰਦੇ ਨੂੰ ਬਿਨਾਂ ਕਾਰਨ ਤੋਂ, ਕੋਈ ਕਾਰਨ ਨੀ ਹੈ, ਬਿਨਾਂ ਕਾਰਨ ਤੋਂ ਰੈਂਡਮ ਪਿਕ ਪਿਕ ਤੁਰਿਆ ਜਾਂਦਾ, ਚਲੋ ਯਾਰ ਇਹ ਲੱਗਦਾ ਹਾਂ ਜਸਵਿੰਦਰ ਤੋਂ ਜਾਂਦਾ ਜਾਂ ਹਾਸਾ ਜਾਂਦਾ ਸੀ, ਲੋਕਾਂ ਵੱਲ ਦੇਖ ਕੇ ਇਹ ਚੋਰ ਹੀ ਹੋਣਾ, ਇਹਨੂੰ ਫੜ ਲਓ। ਅੱਛਾ, ਉਹ ਤੁਹਾਡੀ ਜਿਹੜੀ ਸਾਰੀ ਇਨਫੋਰਮੇਸ਼ਨ ਨੀ ਪੁੱਛਣੀ ਆ, ਉਹ ਰਿਕਾਰਡ ਕਰਕੇ ਕੰਪਿਊਟਰ ਚ ਪਾ ਦੇਣੀ ਆ। ਅੱਛਾ, ਲੋਕਾਂ ਨੇ ਹੁਣ ਇਹ ਉਹ ਮਤਲਬ ਇਹ ਆਨ ਰੈਕੋਰਡ ਆ, ਮੈਂ ਕੋਲੋਂ ਨੀ, ਪੁਲਿਸ ਵਾਲੇ ਵੀ ਸੁਣਦੇ ਹੋਣੇ ਆ, ਗੌਰਮੈਂਟ ਵੀ, ਸਾਨੂੰ ਆਪਣਾ ਰੇਡੀਓ ਤੇ ਬਚਾਅ ਵੀ ਰੱਖਣਾ ਪੈਣਾ। ਇਹ ਕਾਫੀ ਵਾਰੀ ਨਿਕਲਿਆ ਕਿ ਜਿਹੜੇ ਰੰਗਦਾਰ ਲੋਕੀ ਆ, ਮਾਇਨੋਰਟੀਜ਼ ਆ, ਉਹ ਜਦੋਂ ਵੀ ਕਾਰਡਿੰਗ ਹੁੰਦੀ ਸੀ ਮੈਜੋਰਟੀ ਉਹਨਾਂ ਦੀ ਹੁੰਦੀ ਸੀ, ਤੇ ਪੁਲਿਸ ਨੇ ਕਹਿਣਾ ਕਿ ਇਹ ਬੰਦਾ ਕਾਲਾ ਆ ਜੀ, ਇਹ ਪਾਕਿਸਤਾਨੀ ਇੰਡੀਅਨ ਲੱਗਦਾ, ਇਹ ਚੋਰ ਹੀ ਹੋਣਾ, ਇਹਨੂੰ ਘੇਰ ਕੇ ਪੁੱਛੋ। ਜੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸ਼ੱਕ ਕਰਦੇ ਨੀ, ਫਿਰ ਉਹਨੂੰ ਰੋਕਣ ਦਾ ਕੀ ਮਤਲਬ? ਚਲੋ ਇਹ ਗੱਲ ਹੋ ਗਈ ਥੋੜਾ ਜਿਹਾ ਪੁਆਇੰਟ। ਤੇ ਦੂਜੇ ਪਾਸੇ ਹੁਣ ਆਪਾਂ ਇਹ ਹੁੰਦੇ ਆ ਕਿ ਪਹਿਲੀ ਗੱਲ ਤਾਂ ਲੋਕੀ ਕਹਿੰਦੇ ਮੇਰੇ ਹਿਊਮਨ ਰਾਈਟਸ ਕਿੱਥੇ ਗਏ, ਮੇਰੇ ਤੁਸੀਂ ਘਰ ਪੁੱਛ ਲਿਆ ਮੈਂ ਕੰਮ ਕੀ ਕਰਦਾ, ਕੀਤਾ ਮੈਂ ਕੁਛ ਨੀ, ਫਿਰ ਉਹਨੂੰ ਦੱਸ ਵੀ ਦੇਣਾ ਪੁਲਿਸ ਨੇ ਕਿ ਕਾਰਨ ਕੋਈ ਨੀ, ਅਸੀਂ ਤੈਨੂੰ ਉਦੇ ਰੋਕਿਆ ਸੀ, ਜਾ ਆਪਣਾ ਕੰਮ ਕਰ। ਅੱਛਾ, ਮੈਂ ਥੋੜਾ ਜਿਹਾ ਫਰਕ ਇੱਥੇ ਜਸਵਿੰਦਰ ਸਿੰਘ ਜੀ ਦੱਸਣਾ ਚਾਹੁੰਦਾ, ਇੱਕ ਹੈਗੀ ਕਾਰਡਿੰਗ, ਇੱਕ ਹੈਗੀ ਸਟਰੀਟ ਚੈੱਕ। ਅੱਛਾ, ਉਹ ਹੁਣ ਟੈਕਨੀਕਲੀ ਬਹੁਤਾ ਨਹੀਂ ਪਤਾ ਲੱਗਦਾ ਲੋਕਾਂ ਨੂੰ ਕਈ ਵਾਰੀ, ਕਿ ਉਹ ਕਹਿੰਦੇ ਕਾਰਡਿੰਗ ਤੈਨੂੰ ਰੋਕ ਕੇ ਪੁੱਛਿਆ, ਸਟਰੀਟ ਚੈੱਕ ਵੀ ਤਾਂ ਤੈਨੂੰ ਸਟਰੀਟ ਤੇ ਰੋਕ ਕੇ ਹੀ ਪੁੱਛਿਆ।
ਹਾਂਜੀ।
ਅੱਛਾ, ਕਾਰਡਿੰਗ ਦਾ ਬੰਦ ਕਰਨ ਦਾ ਰੀਜ਼ਨ ਇਹ ਸੀ, ਲੋਕਾਂ ਨੇ ਰੌਲਾ ਪਾਇਆ ਵੀ ਮੈਂ ਕੀਤਾ ਕੁਛ ਨੀ, ਤੁਰੇ ਜਾਂਦੇ ਨੂੰ ਮੈਨੂੰ ਘੇਰ ਲਿਆ, ਮੇਰੀ ਬੇਇੱਜ਼ਤੀ ਕੀਤੀ, ਮੇਰੀ ਫੈਮਿਲੀ ਦੀ ਬੇਇੱਜ਼ਤੀ ਹੋਈ ਆ, ਮੈਨੂੰ ਤੁਸੀਂ ਡੇਟਾ ਦੇ ਵਿੱਚ ਪਾ ਤਾ, ਮੇਰਾ ਪੁਲਿਸ ਰੈਕੋਰਡ ਇਸ ਕਿਸਮ ਦਾ ਬਣ ਗਿਆ, ਕੀਤਾ ਤਾਂ ਮੈਂ ਕੁਛ ਵੀ ਨੀ ਹੈ, ਤੇ ਮੈਨੂੰ ਰੰਗ ਜਾਂ ਨਸਲ ਦੇ ਆਧਾਰ ਤੇ ਸ਼ਾਇਦ ਫੜਿਆ ਹੋਵੇ। ਉਹ ਫਿਰ ਰੌਲਾ ਜ਼ਿਆਦਾ ਪੈਣ ਕਰਕੇ ਉਹ ਬ੍ਰਹਮਪੁਰ ਦੇ ਵਿੱਚ ਤੇ ਟਰਾਂਟੋ ਦੇ ਵਿੱਚ ਬਣਦਿਆ, ਮਤਲਬ ਸਾਰੇ ਓਂਟੇਰੀਓ ਚ ਨੀ, ਇਹਨਾਂ ਇੱਥੇ ਬ੍ਰਹਮਪੁਰ ਦੇ ਵਿੱਚ ਤੁਹਾਨੂੰ ਪੁਲਿਸ ਵਾਲਾ ਬਿਨਾਂ ਕਾਰਨ ਤੋਂ ਰੋਕ ਨਹੀਂ ਸਕਦਾ, ਤੁਹਾਨੂੰ ਟਰਾਂਟੋ ਚ ਵੀ ਪਾਉਂਦੇ, ਅਲਬਰਟਾ ਦੇ ਵਿੱਚ ਨੀ, ਮਤਲਬ ਰੂਲ ਚੇਂਜ ਵੀ ਕੀਤੇ ਪਰ ਕਾਰਡਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਆ। ਜਿਹੜੀ ਹੈਗੀ ਆ ਸਟਰੀਟ ਚੈੱਕ, ਉਹ ਜਸਵਿੰਦਰ ਸਿੰਘ ਜੀ ਉਹ ਸਾਨੂੰ ਪੁਲਿਸ ਕਰ ਸਕਦੀ ਆ, ਉਹ ਮੈਂ ਤੁਹਾਨੂੰ ਦੱਸਦਾ, ਹੁਣ ਤੁਸੀਂ ਜਦੋਂ ਕਾਰ ਚ ਜਾਂਦੇ ਆ ਤੁਹਾਨੂੰ ਪੁਲਿਸ ਨੇ ਡਾਕਾ ਲਾਇਆ, ਪੁੱਛਦੇ ਵੀ ਸ਼ਰਾਬ ਪੀਤੀ ਆ, ਤੁਸੀਂ ਨਹੀਂ ਪੀਤੀ, ਉਹ ਕਹਿੰਦੇ ਜਾ ਬਈ, ਹੁਣ ਹੈਗਾ ਤਾਂ ਤੁਹਾਨੂੰ ਚੈੱਕ ਤਾਂ ਕੀਤਾ ਹੀ ਆ ਨਾ, ਪਰ ਉਹ ਸਟਰੀਟ ਚੈੱਕ ਆ ਉਹ ਜਿੱਦਾਂ ਹੁਣ ਤੁਹਾਡੇ ਮਤਲਬ ਘਰ ਦੇ ਵਿੱਚ ਚੋਰੀ ਹੋ ਗਈ ਜਾਂ ਬੈਂਕ ਚ ਡਾਕਾ ਪੈ ਗਿਆ, ਪੁਲਿਸ ਨੇ ਨਾਕੇ ਲਾਏ ਆ ਤੇ ਉਹ ਕਾਰ ਰੋਕ ਕੇ ਦੇਖ ਸਕਦੇ, ਹਾਂਜੀ ਤੁਸੀਂ ਕਿੱਧਰੋਂ ਆਏ ਜੀ, ਏਦਾਂ ਬੰਦਾ ਤਾਂ ਨੀ ਦੇਖਿਆ, ਉਹ ਸਟਰੀਟ ਚੈੱਕ ਆ ਉਹ ਲੀਗਲ ਤੁਸੀਂ ਕਰ ਸਕਦੇ ਆ। ਪਰ ਜਿਹੜੀ ਕਾਰਡਿੰਗ ਆ, ਹੁਣ ਲੋਕੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਉਹ ਬੰਦ ਕਿਉਂ ਕੀਤੀ ਆ, ਕਿ ਲੋਕਾਂ ਦਾ ਨੁਕਸਾਨ ਹੁੰਦਾ, ਹੁਣ ਵਧੀਆ ਲੱਗਦਾ ਕਿ ਹਾਂ ਬੰਦ ਕਰਤਾ ਜੀ, ਵਧੀਆ ਕਰਤਾ, ਪੁਲਿਸ ਤੋਂ ਹੱਕ ਲੈ ਲਿਆ, ਹੁਣ ਉਹਦਾ ਮੈਂ ਘਾਟਾ ਦੱਸਾਂ ਵੀ ਘਾਟਾ ਕੀ ਆ। ਘਾਟਾ ਇਹ ਆ ਕਿ ਤੁਹਾਡੇ ਘਰ ਚੋਰੀ ਹੋਈ ਆ ਜਾਂ ਬੈਂਕ ਤੇ ਡਾਕਾ ਪਿਆ ਤੇ ਬੰਦਾ ਕੋਈ ਤੁਰਿਆ ਜਾਂਦਾ, ਉਹਨੇ ਜੀਨ ਦੀ ਪੈਂਟ ਪਾਈ ਆ, ਕਾਲੀ ਟੀ ਸ਼ਰਟ ਪਈ ਆ, ਤੇ ਉਧਰੋਂ ਬੈਂਕ ਵਾਲਿਆਂ ਨੇ ਕਿਹਾ ਵੀ ਜੀਨ ਪਾ ਕੇ ਕਾਲੀ ਟੀ ਸ਼ਰਟ ਵਾਲਾ ਬੰਦਾ ਵੀ ਉਹ ਚੋਰੀ ਕਰਕੇ ਗਿਆ, ਹੁਣ ਪੁਲਿਸ ਵਾਲੇ ਉੱਥੇ ਬੰਦੇ ਤੁਰੇ ਫਿਰਦੇ ਹੁਣ 50 ਜੀਨ ਵਾਲੇ ਤੇ ਕਾਲੀ ਟੀ ਸ਼ਰਟ, ਕਾਰਡਿੰਗ ਦੇ ਅੰਡਰ ਪੁਲਿਸ ਵਾਲੇ ਜਿਹਨੂੰ ਮਰਜ਼ੀ ਰੋਕ ਸਕਦੇ, ਤੂੰ ਕੀ ਕਰਦਾ, ਕਿੱਥੋਂ ਆਇਆ, ਫੋਨ ਐਂ ਕਰ, ਹੁਣ ਪੁਲਿਸ ਵਾਲੇ ਤੁਹਾਨੂੰ ਰੋਕ ਨੀ ਸਕਦੇ, ਉਹ ਕਹਿੰਦਾ ਵੀ ਮੇਰੇ ਤੇ ਸ਼ੱਕ ਆ, ਮੈਨੂੰ ਤੁਸੀਂ ਗ੍ਰਿਫਤਾਰ ਕੀਤਾ ਆ, ਮੈਂ ਤੁਹਾਡੇ ਕੋਲ ਸਬੂਤ ਹੈਗਾ ਕੋਈ, ਉਹ ਕਹਿੰਦੇ ਨਹੀਂ, ਉਹ ਕਹਿੰਦੇ ਫਿਰ ਮੈਨੂੰ ਕਿਹੜੇ ਹਿਸਾਬ ਨਾਲ ਰੋਕਿਆ ਤੁਸੀਂ, ਕਿਉਂਕਿ ਉੱਥੇ ਭਲਾ ਮਾਨਸ ਬੰਦਾ ਵੀ ਹੋ ਸਕਦਾ। ਹੁਣ ਘਾਟਾ ਇਹਦਾ ਇਹ ਆ ਕਿ ਪੁਲਿਸ ਨੂੰ ਪਤਾ ਆ ਕਿ ਬੰਦਾ 5 ft 10 in ਦਾ ਬੰਦਾ ਆ, ਉਹਨੇ ਕਾਲੀ ਟੀ ਸ਼ਰਟ ਪਾਈ ਆ, ਜੀਨ ਪਾਈ ਆ, ਇਸ ਏਰੀਏ ਦੇ ਵਿੱਚ ਉਹ ਗਿਆ ਤੁਰਿਆ ਜਾਂਦਾ, ਹੁਣ ਪੁਲਿਸ ਵਾਲੇ ਨੂੰ ਰੋਕ ਨਹੀਂ ਸਕਦੇ ਕਿਉਂਕਿ ਸਬੂਤ ਹੈ ਨੀ, ਇਸ ਕਰਕੇ ਫਿਰ ਕਈ ਵਾਰੀ ਜਿਹੜੇ ਕ੍ਰਿਮੀਨਲਸ ਆ ਉਹ ਵੀ ਨਿਕਲ ਜਾਂਦੇ ਆ, ਤੇ ਜਿਹੜੇ ਹੁਣ ਫਿਰ ਰੌਲਾ ਲੋਕੀ ਪਾ ਦਿੰਦੇ ਵੀ ਪੁਲਿਸ ਕਰਦੀ ਕੁਛ ਨੀ, ਫੜਦੀ ਨੀ ਹੈ, ਉਹਦਾ ਰੀਜ਼ਨ ਇਹੀ ਆ। ਦੇਖੋ ਜੀ, ਸਾਨੂੰ ਵੀ ਗੁੱਸਾ ਆਉਂਦਾ, ਤੁਹਾਨੂੰ ਕਿਸੇ ਨੇ ਦੱਸਿਆ ਹੋਵੇ ਕਿ ਤੁਹਾਡਾ ਜਿਹੜਾ ਕੋਈ ਜਸਵਿੰਦਰ ਸਿੰਘ ਜੀ ਤੁਹਾਡਾ ਬਟੂਆ ਚੱਕ ਕੇ ਗਿਆ ਵੀ ਬੰਦਾ ਏਦਾਂ ਦਾ ਸੀ, ਉਹ ਦੌੜਾ ਜਾਂਦਾ ਸੀ, ਤੁਹਾਨੂੰ ਲੱਗੇ ਵੀ ਪੁਲਿਸ ਵਾਲਿਆਂ ਨੇ ਦੇਖਿਆ ਵੀ ਤਾਂ ਪੁਲਿਸ ਵਾਲਿਆਂ ਨੇ ਫੜਿਆ ਨੀ, ਤਾਂ ਤੁਹਾਨੂੰ ਗੁੱਸਾ ਆਉਣਾ ਹੀ ਆ, ਪੁਲਿਸ ਵਾਲਿਆਂ ਨੇ ਫੜਿਆ ਨੀ, ਡਿਸਕ੍ਰਿਪਸ਼ਨ ਦੱਸੀ ਗਿਆ ਉਹਦੀ ਹਾਈਟ ਸਾਰਾ ਕੁਛ, ਤੁਸੀਂ ਉਹਨੂੰ ਫੜਿਆ ਕਾਹਤੇ ਨੀ। ਹੁਣ ਪੁਲਿਸ ਵਾਲਿਆਂ ਨੂੰ ਲੋਕਾਂ ਨੇ ਕਿਹਾ ਵੀ ਭਾਈ ਬਿਨਾਂ ਕਸੂਰ ਤੋਂ ਜਾਂ ਕਸੂਰ ਨੀ ਮਤਲਬ ਕਿ ਬਿਨਾਂ ਸਬੂਤ ਤੋਂ ਤੁਸੀਂ ਰੋਕ ਨੀ ਸਕਦੇ, ਤੇ ਬੰਦਾ ਬੇਕਸੂਰ ਹੋਵੇ ਉਹਦੇ ਘਰਦਿਆਂ ਨੇ ਕਹਿਣਾ ਇਹਨੂੰ, ਲੋਕਾਂ ਨੇ ਰੌਲਾ ਪਾ ਦੇਣਾ, ਉਹ ਤਾਂ ਜੀ ਡਾਕਾ ਪਿਆ ਸੀ, ਇਹਨੂੰ ਵੀ ਪੁਲਿਸ ਚੱਕ ਕੇ ਲੈ ਗਈ ਸੀ, ਤੇ ਓਹਦੀ ਬਦਨਾਮੀ ਲੋਕਾਂ ਨੂੰ ਸ਼ੱਕ ਤਾਂ ਫਿਰ ਮਾੜਾ ਮੋਟਾ ਪੈਂਦਾ ਹੀ ਆ ਨਾ
ਜੀ ਜੀ
ਤੇ ਹੁਣ ਦੋਨੀ ਪਾਸੇ ਆ ਮਤਲਬ ਕਿ ਪੁਲਿਸ ਵਾਲੇ ਵੀ ਜਿਹੜੇ ਚਲੋ ਹੁਣ ਦੇਖੋ ਕਿੰਨੇ ਪੁਲਿਸ ਵਾਲੇ ਫੜ ਹੋਏ ਆ ਪੁਲਿਸ ਵਾਲੇ ਵੀ ਰੱਬ ਨੀ ਆ ਕਿ ਮੈਂ ਉਹਨਾਂ ਦੀ ਕੋਈ ਸਾਈਡ ਨੀ ਲੈਂਦਾ ਪਰ ਜਿਹੜਾ ਕਾਨੂੰਨ ਆ ਉਹ ਦੋਨੀ ਪਾਸੇ ਜਾਂਦਾ ਫਿਰ ਇੱਕ ਪਾਸੇ ਆਪਾਂ ਇੱਥੇ ਜੀ ਦੇਖੋ ਖਾਸ ਕਰਕੇ ਜਿਹੜੇ ਗੁੱਸਾ ਨਾ ਕਰਨ ਜਿਹੜੇ ਪੰਜਾਬੀ ਨਵੇਂ ਆਏ ਆ ਉਹ ਕਹਿੰਦੇ ਜੀ ਇੱਥੇ ਦੀ ਪੁਲਿਸ ਤਾਂ ਐਵੇਂ ਵੀ ਕਮਲੀ ਆ ਲੱਲੂ ਜੀ ਪੁਲਿਸ ਆ ਜੀ ਗੌਰਮੈਂਟ ਵੀ ਐਵੇਂ ਆ ਮਤਲਬ ਇਹ ਆ ਕਿ ਜੇ ਹੁਣ ਪੁਲਿਸ ਵਾਲੇ ਤੁਹਾਨੂੰ ਰੋਕਣ ਪੰਜ ਸੱਤ ਗਾਲਾਂ ਕੱਢਣ ਧੱਕੇ ਧੁੱਕੇ ਮਾਰਨ ਤੇ ਫਿਰ ਤੈਨੂੰ ਕਹਿਣ ਜਾਣ ਤਾਂ ਫਿਰ ਪੁਲਿਸ ਚੰਗੀ ਆ ਮਤਲਬ ਜਿਹੜੀ ਪੁਲਿਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਕਿ ਤੁਸੀਂ ਪੁਲਿਸ ਦੇ ਹੱਥ ਬੰਨੇ ਹੋ ਥੋੜੇ ਜਿਹੇ ਕਿਉਂਕਿ ਉਹਦੇ ਨਾਲ ਹੋਣਾ ਕਿ ਜੇ ਪੁਲਿਸ ਨੂੰ ਖੁੱਲੀ ਛੁੱਟੀ ਆਪਾਂ ਦੇ ਦਿੰਦੇ ਹਾਂ
ਜੀ ਹਰੇਕ ਜੀ ਮੈਂ ਉਹ ਵੀ ਗੱਲ ਕਹਿੰਦਾ ਜਿੰਨੇ ਹੱਥ ਬੰਨੇ ਆ ਪਰ ਉਨਾ ਹੀ ਇਹ ਇਨਵੈਸਟੀਗੇਸ਼ਨ ਇਹ ਚਲੋ ਆ ਥੋੜਾ ਜਿਹਾ ਕੁਝ ਹੋ ਗਿਆ ਫੜੇ ਗਏ ਪੁਲਿਸ ਵਾਲੇ ਕਿਉਂਕਿ ਹਰੇਕ ਬੰਦਾ ਦੁੱਧ ਧੋਤਾ ਨਹੀਂ ਹੁੰਦਾ ਸਾਰੇ ਪੰਜਾਬੀ ਚ ਕਹਿਣਗੂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਪਰ ਹੋ ਸਕਦਾ ਕਿਉਂਕਿ ਪਰ ਇਹ ਆ ਕਿ ਜਿੰਨੇ ਕੁ ਸਾਡੇ ਤਕਰੀਬਨ ਪਿਛਲੇ ਦੋਵਾਂ ਕੁ ਸਾਲਾਂ ਚ ਕਮਿਊਨਿਟੀ ਦੇ ਵਿਚ ਐਕਸਟੋਰਸ਼ਨ ਹੋਈਆਂ ਆਲਰੇਡੀ ਚਾਹੇ ਉਹ ਕੈਨੇਡਾ ਚ ਬੈਠੇ ਆ ਚਾਹੇ ਕੈਨੇਡਾ ਤੋਂ ਲੋਕ ਭੱਜ ਗਏ ਆ ਉਨਾਂ ਦਾ ਉਨ੍ਹਾਂ ਨੂੰ ਪਤਾ ਲੱਗ ਗਿਆ ਜਿੰਨੇ ਕੁ ਮਰਡਰ ਹੋਏ ਆ ਆਲਮੋਸਟ ਬੰਦੇ ਆ ਫੜੀ ਜਾਂਦੇ ਆ ਜਾਂ ਫਿਰ ਉਨ੍ਹਾਂ ਦੀਆਂ ਆਈਡੈਂਟੀਜ ਆ ਗਈਆਂ ਜੇ ਇਥੋਂ ਕੰਟਰੀ ਚੋਂ ਬਾਹਰ ਚਲੇ ਗਏ ਤਾਂ ਉਨ੍ਹਾਂ ਦੀਆਂ ਆਈਡੈਂਟੀਜ ਜਿਹੜੀਆਂ ਪੁਲਿਸ ਨੇ ਲੋਕਾਂ ਤੱਕ ਸ਼ੇਅਰ ਕਰ ਦਿੱਤੀਆਂ ਗਈਆਂ ਇਹ ਸੀ ਕੈਨੇਡਾ ਦੀ ਮੈਂ ਇੰਡੀਆ ਦੀ ਗੱਲ ਕਰਨੀ ਚਾਹੁੰਦਾ ਸੀ ਕਿ ਇੰਡੀਆ ਦੇ ਵਿਚ ਕੋਈ ਐਸਾ ਕਾਨੂੰਨ ਚਾਹੀਦਾ ਕਿ ਜੇ ਕੋਈ ਬੱਚਾ ਗਲਤੀ ਕਰ ਲੇ ਉਹ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਜਾਣੇ ਜਾਣ ਜਾਣੇ ਚ ਹੁਣ ਮੈਂ ਕੀ ਕਰਨਾ ਚਾਹੁੰਦਾ ਮੈਂ ਸਰੈਂਡਰ ਕਰਨਾ ਚਾਹੁੰਦਾ ਕੋਰਟ ਦੇ ਵਿਚ ਮੈਂ ਆਪਣਾ ਗੁਨਾਹ ਕਬੂਲਣਾ ਚਾਹੁੰਦਾ ਉਹਦਾ ਗੁਨਾਹ ਕਬੂਲ ਕਰਕੇ ਕੀ ਉਹਨੂੰ ਮੁੱਖ ਧਾਰਾ ਚ ਲਿਜਾਇਆ ਨਹੀਂ ਜਾ ਸਕਦਾ ਜਿਵੇਂ ਸਾਡੇ ਉਦੋਂ ਅੱਤਵਾਦ ਵੇਲੇ ਵੀ ਉਨ੍ਹਾਂ ਨੇ ਇਕ ਇਹ ਮੁਹਿੰਮ ਤੋਰੀ ਸੀ ਕਿ ਜਿਹਨੇ ਮੁੱਖ ਧਾਰਾ ਚ ਆਉਣਾ ਤੁਸੀਂ ਹਥਿਆਰ ਸਰੈਂਡਰ ਕਰ ਦਿਓ ਤੇ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਜੇ ਕੁਝ ਕੁ ਲੋਕਾਂ ਨੇ ਕੀਤਾ ਸੀ ਵਾਲਿਆਂ ਨੇ ਨਹੀਂ ਪਰ ਉਹ ਜਿਹੜੇ ਲੋਕਾਂ ਨੇ ਕੀਤਾ ਸੀ ਕਿਤੇ ਉਨ੍ਹਾਂ ਨਾਲ ਗੱਲਬਾਤ ਹੋਈ ਚਲੋ ਉਦੋਂ ਜੇ ਲੋਕ ਉਨ੍ਹਾਂ ਨੂੰ ਨਫ਼ਰਤ ਕਰਦੇ ਸੀ ਬਾਅਦ ਦੇ ਵਿਚ ਉਹ ਲੋਕ ਮੁੱਖ ਧਾਰਾ ਚ ਆਉਣ ਕਾਰਨ ਆਪਣੇ ਘਰਾਂ ਚ ਆ ਗਏ ਮੈਂ ਇੱਕ ਦੋ ਨੇ ਪੁੱਛਿਆ ਮੀਟਿੰਗ ਇੰਟਰਵਿਊਸ ਕੀਤੀਆਂ ਉਦੋਂ ਚਲੋ ਰੇਡੀਓ ਹੁੰਦਾ ਸੀ ਆਪ ਨੂੰ ਵੀ ਸ਼ੌਕ ਹੁੰਦਾ ਸੀ ਚਾਹ ਹੁੰਦਾ ਸੀ ਇਹਨੇ ਗੱਲਾਂ ਯਾਰ ਇਹਨਾਂ ਬੰਦਿਆਂ ਉਹ ਕਹਿੰਦੇ ਨਹੀਂ ਯਾਰ ਪਰ ਸਾਨੂੰ ਇੱਕ ਗੱਲ ਵਧੀਆ ਹੋਈ ਕਿ ਜਦੋਂ ਅਸੀਂ ਸਰੈਂਡਰ ਕੀਤਾ ਗੱਲਬਾਤ ਕੀਤੀ ਉਹ ਤਾਂ ਇੰਨਾ ਕੋਈ ਸਾਧਨ ਵੀ ਹੈ ਨਹੀਂ ਸੀ ਗੱਲ ਵੀ ਹੁਣ ਵਾਂਗੂ ਫੋਨ ਜਿਹਨੂੰ ਮਰਜ਼ੀ ਖੜਕਾ ਲਓ ਜਿਹਨੂੰ ਮਰਜ਼ੀ ਕਹਿ ਦਿਓ ਵੀ ਭਾਈ ਮੈਂ ਸਰੈਂਡਰ ਕਰਨਾ ਕਹਿੰਦਾ ਪਰ ਇਹ ਆ ਕਿ ਜੇ ਕਿਸੇ ਨਾਲ ਗੱਲਬਾਤ ਕੀਤੀ ਜਾਂ ਬੰਦਾ ਭੇਜਿਆ ਜਾਂ ਪਾਇਆ SSP ਜਾਂ ਕਿਸੇ DSP ਜਾਂ ਕਿਸੇ ਪੁਲਿਸ ਵਾਲੇ ਨਾਲ ਉਹ ਕਹਿੰਦਾ ਫਿਰ ਇਹ ਨਾ ਹੋਵੇ ਭਰਾਵਾ ਤੂੰ ਮੇਰੇ ਨਾਲ ਵਾਅਦਾ ਕਰਕੇ ਆ ਜੇ ਤੇ ਮੈਂ ਵਾਅਦੇ ਤੋਂ ਭੱਜ ਜਾ ਮੇਰੇ ਤੇ ਹੋਰ ਪ੍ਰੈਸ਼ਰ ਭਾਜੀ ਤੂੰ ਸਿੱਧਾ ਕੋਰਟ ਚ ਜਾ ਕੋਰਟ ਚ ਜਾ ਕੋਰਟ ਚ ਜਾ ਕੇ ਆਪਦੇ ਆਪ ਨੂੰ ਸਰੈਂਡਰ ਕਰ ਦੇ ਉੱਥੇ ਦੱਸ ਦੇ ਆ ਹੈਗਾ ਤੇ ਨਾਲ ਦੀ ਨਾਲ ਕੋਰਟ ਜਿਹੜਾ ਤੇਰਾ ਥੋੜਾ ਬਹੁਤਾ ਰਿਮਾਂਡ ਦੇਊਗਾ ਜਾਂ ਜੋ ਕੋਰਟ ਨੇ ਸਰੈਂਡਰ ਕਰਤਾ ਤੂੰ ਕੋਰਟ ਨੂੰ ਆਪਣੀ ਕਹਾਣੀ ਬਿਆਨ ਕਰਦੀ ਉਦੋਂ ਥੋੜੇ ਬਹੁਤੇ ਲੋਕ ਹੋਏ ਸੀ ਪਰ ਮੇਰਾ ਖਿਆਲ ਜਿਹੜੀ ਹੁਣ ਨੌਜਵਾਨਾਂ ਦਾ ਦੁਆਰਾ ਫੇਰ ਘਾਣ ਹੋਣ ਲੱਗ ਗਿਆ ਨੌਜਵਾਨ ਜਿਹੜੇ ਆ ਹੁਣ ਜਿਵੇਂ ਇੱਕ ਨੂੰ ਮਾਰਤਾ ਚਾਰਾਂ ਦੀਆਂ ਕੁੱਟ ਕੁੱਟ ਕੇ ਲੱਤਾਂ ਤੋੜਦੀਆਂ ਤੇ ਹੋ ਸਕਦਾ ਕਿਸੇ ਪੰਜਵੇਂ ਨੂੰ ਛੇਵੇਂ ਨੂੰ ਉਦਾਂ ਹੀ ਘਰ ਦੇ ਵਿਚ ਪੁੱਛਣ ਜਾਣ ਤੇ ਅਗਲਾ ਡਰਦਾ ਹੀ ਘਰੋਂ ਭੱਜੇ ਡਰਦਾ ਹੀ ਘਰੋਂ ਭੱਜ ਕੇ ਤੇ ਹਥਿਆਰ ਚੱਕ ਲੇ ਤੇ ਦੁਬਾਰਾ ਫਿਰ ਉਹ ਦੌਰ ਦੁਬਾਰਾ ਚੱਲ ਪਏ ਤੇ ਮੈਂ ਚਾਹੁੰਦਾ ਕਿ ਸਾਡੇ ਜਿਹੜੀਆਂ ਗੌਰਮੈਂਟਾਂ ਇਨ੍ਹਾਂ ਨੂੰ ਜੇ ਕੋਈ ਬੱਚਾ ਕਿਰਾਏ ਪੈ ਗਿਆ ਚੋ ਕੋਈ ਕੋਈ ਵੀ ਆ ਉਸ ਬੱਚੇ ਨੂੰ ਵਾਪਸ ਲਿਆਉਣ ਵਾਸਤੇ ਵੀ ਯਤਨ ਕਰਨੇ ਚਾਹੀਦੇ ਆ
ਦੇਖੋ ਜੀ ਮੈਂ ਥੋੜਾ ਜਿਹਾ ਇੱਥੇ ਆਪਣੀ ਅਕਲ ਦੇ ਹਿਸਾਬ ਨਾਲ ਜਦੋਂ ਵੀ ਆਪਾਂ ਗੱਲ ਕਰਦੇ ਆਪਣੀ ਨੌਲੇਜ ਦਾ ਅਕਲ ਦੇ ਹਿਸਾਬ ਨਾਲ ਗੱਲ ਕਰਦੇ ਤੁਸੀਂ ਥੋੜਾ ਜਿਹਾ ਗਲਤ ਇੱਥੋਂ ਗਲਤ ਇੱਦਾਂ ਆ ਕਿ ਜਿਹੜਾ ਤੁਸੀਂ ਕਹਿੰਦੇ ਜੀ ਕਾਨੂੰਨ ਹੋਣਾ ਚਾਹੀਦਾ ਕਾਨੂੰਨ ਤਾਂ ਹੈਗੇ ਆ ਜੀ ਤੁਸੀਂ ਮੈਨੂੰ ਇੱਕ ਵੀ ਕਾਨੂੰਨ ਦਿਖਾ ਲਓ ਵੀ ਜਿਸ ਕਾਨੂੰਨ ਦੇ ਅੰਡਰ ਪੁਲਿਸ ਕੁੱਟ ਸਕਦੀ ਆ ਪੁਲਿਸ ਤਾਂ ਕੁੱਟ ਹੁਣ ਕਾਨੂੰਨ ਬਣਾਉਣ ਦਾ ਤਾਂ ਫਾਇਦਾ ਕਾਨੂੰਨ ਬਣਾਉਣ ਦਾ ਕੀ ਫਾਇਦਾ ਕਾਨੂੰਨ ਤੁਸੀਂ ਰੇਡੀਓ ਤੇ ਭਾਵੇਂ ਲੈ ਕੇ 50 ਰੱਖ ਦਿਓ ਤੁਹਾਡਾ ਕੋਈ ਨਾਲ ਦਾ ਹੋਸਟ ਨਵਾਂ ਰੱਖ ਲਓ ਉਹ ਬੋਲੀ ਜਾਂਦਾ ਆਵਾ ਤਾਂ ਬਸ ਤੁਹਾਡੇ ਕਾਨੂੰਨ ਕੀ ਕਰੂਗੇ ਮਤਲਬ ਮੇਰਾ ਕਹਿਣ ਦਾ ਇਹ ਆ ਕਿ ਕਾਨੂੰਨ ਤਾਂ ਸਾਡਾ ਇੰਡੀਆ ਦਾ ਇੰਨਾ ਕੋਈ ਵੀ ਮਾੜਾ ਨਹੀਂ ਹੈ ਉਹ ਪਰ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਉਹਨੂੰ ਫੋਲੋ ਨਹੀਂ ਕਰਦਾ ਤੇ ਆਪਾਂ ਜਿਹੜੀ ਗੱਲ ਹੁਣ ਕਰਦੇ ਸੀ ਵੀ ਕਿਸੇ ਵੀ ਕੌਂਟੀ ਦੇ ਜੀ ਲੋਕੀ ਕਹਿੰਦੇ ਜੀ ਕਾਨੂੰਨ ਹੋਣੇ ਚਾਹੀਦੇ ਆ ਕਾਨੂੰਨ ਤਾਂ ਹੀ ਆ ਵੀ ਜੇ ਲੋਕੀ ਵੀ ਓਦਾਂ ਦੇ ਹੋਣ ਕਿਉਂਕਿ ਲੋਕ ਵੀ ਸੁਧਰਦੇ ਨੀ ਲੋਕ ਦਾ ਮਤਲਬ ਇਹ ਨਹੀਂ ਕਿ ਮੈਂ ਲੋਕਾਂ ਦੀ ਗੱਲ ਕਰਦਾ ਪਰ ਜਦੋਂ ਆਪਾਂ ਲੋਕਾਂ ਦੀ ਜਸਵਿੰਦਰ ਸਿੰਘ ਦੀ ਗੱਲ ਕਰਦੇ ਉਹਦੇ ਵਿਚ ਜਿਹੜੇ MP MLA ਆ ਪ੍ਰਧਾਨ ਮੰਤਰੀ ਮੰਤਰੀ ਆ ਪੁਲਿਸ ਆਰਮੀ ਉਹ ਸਾਰੇ ਵਿਚ ਆਉਂਦੇ ਆ ਮੈਂ ਲੋਕਾਂ ਦੀ ਮੈਂ ਗੱਲ ਕਰਦਾ ਵੀ ਸਾਰੀ ਕਮਿਊਨਿਟੀ ਵਿਚੇ ਹੀ ਪੁਲਿਸ ਤੇ ਵਿਚੇ ਹੀ ਲੋਕੀ ਜਿਹੜੇ ਉਹ ਇਮਾਨਦਾਰੀ ਨਾਲ ਗੱਲ ਕਰਦੇ ਹੀ ਨਹੀਂ ਕੋਈ ਉਹ ਡੇ ਟੂ ਡੇ ਰੋਜ਼ਮਰਾ ਦੀ ਜ਼ਿੰਦਗੀ ਚ ਕੋਈ ਕਾਇਦਾ ਕਾਨੂੰਨ ਮੰਨਦੇ ਹੀ ਨਹੀਂ ਤੇ ਕਿਤਾਬ ਦੇ ਵਿਚ ਲਿਖਿਆ ਕਾਨੂੰਨ ਕੀ ਕਰੂਗਾ ਹੁਣ ਜਿਹੜੀਆਂ ਤੁਸੀਂ ਉਹ ਕੇਸ ਕਹਿੰਦੇ ਮੈਂ ਵੀ ਦੇਖਿਆ ਇੰਟਰਨੈਟ ਤੇ ਵੀ ਉਹ ਬੰਦੇ ਦੀਆਂ ਲੱਤਾਂ ਤੋੜ ਦਿੱਤੀਆਂ ਵੀ ਫਲਾਣੇ ਬੰਦੇ ਨੂੰ ਲਿਆਓ ਜੀ ਏਦਾਂ ਕਰ ਦਿੱਤਾ ਉਹ ਹੁਣ ਤੁਸੀਂ ਏਦਾਂ ਦੇਖੋ ਵੀ ਉਹ ਕਿਹੜੇ ਕਾਨੂੰਨ ਦੇ ਅੰਦਰ ਉਹਨੂੰ ਕੁੱਟਿਆ ਆਪਾਂ ਮਤਲਬ ਏਦਾਂ ਨੀ ਕਹਿ ਸਕਦੇ ਵੀ ਕਾਨੂੰਨ ਬਣਾਓ, ਮੈਂ ਤੁਹਾਨੂੰ ਏਦਾਂ ਨੀ ਬਈ
ਮੈਂ ਨੀ ਕਹਿੰਦਾ ਕਾਨੂੰਨ ਬਣਾਓ, ਮੈਂ ਕਹਿੰਦਾ ਵੀ ਉਹ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਉੱਥੋਂ ਦੇ ਲੋਕਾਂ ਨੂੰ।
ਕਾਨੂੰਨਾਂ ਦੀ ਪਾਲਣਾ ਦੇਖੋ ਜੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇਹ ਜਿਹੜਾ ਆਮ ਤੌਰ ਤੇ ਲੋਕੀ ਕਹਿੰਦੇ ਜੀ ਪੁਲਿਸ ਨੇ ਕੀਤਾ, ਉਹ ਪੁਲਿਸ ਦੀ ਫਲਾਨਾ ਐਸ ਪੀ ਸੀਗਾ ਥਾਣੇਦਾਰ ਨੇ ਕੀਤਾ, ਇਹ ਜਿਹੜਾ ਮੇਰਾ ਅਸੂਲ ਜਿਹੜਾ ਆ ਨਾ ਮਤਲਬ ਜਾਂ ਮੇਰੀ ਕਿਹੜੀ ਸੋਚਣੀ ਆ, ਉਹ ਜ਼ਿਆਦਾ ਸਾਰਿਆਂ ਨਾਲੋਂ ਨੀ ਮੈਜੋਰਿਟੀ ਨਾਲੋਂ ਮੇਰੀ ਅਪੋਜ਼ਿਟ ਆ, ਕਿ ਜਿਹੜੀ ਕੋਈ ਵੀ ਹੇਰਾ ਫੇਰੀ ਜਾਂ ਚੰਗਿਆਈ ਆ ਉਹ ਥੱਲਿਓਂ ਨੀ ਸ਼ੁਰੂ ਹੁੰਦੀ ਕਦੇ ਵੀ। ਲੋਕਾਂ ਨੂੰ ਆਮ ਹੈ ਜੀ ਥਾਣੇਦਾਰ ਆਇਆ, ਉਹ ਹੇਰਾ ਫੇਰੀ ਆਇਆ, ਸਿਪਾਹੀ ਆਇਆ ਹੇਰਾ ਫੇਰੀ ਆਇਆ, ਐਸ ਐਸ ਪੀ ਨੇ ਇੱਦਾਂ ਕਰਤਾ, ਇਹ ਚੱਲਦੀ ਹੁੰਦੀ। ਪਾਵਰ ਜਿਹੜੀ ਹੁੰਦੀ ਆ ਉਹ ਉੱਪਰੋਂ ਆਉਂਦੀ ਆ। ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ, ਇੱਕ ਰਾਜਾ ਆ, ਰਾਜੇ ਕੋਲ ਕਿੰਨੀ ਕੁ ਤਾਕਤ ਹੁੰਦੀ ਆ, ਰਾਜਾ ਕੀ ਕਰ ਲੂਗਾ, ਉਹ ਕਈ ਵਾਰੀ ਬੁੜਾ ਰਾਜਾ ਹੁੰਦਾ, ਉਹ ਤੋਂ ਤੁਰ ਵੀ ਨਹੀਂ, ਉਹਨੂੰ ਫੜ ਕੇ ਤੋਰਦੇ ਆ, ਪਰ ਉਹਦੇ ਨਾਲ ਦੇ ਬੰਦੇ ਜਿਹੜੇ ਪੰਜ ਸੱਤ ਹੁੰਦੇ ਆ ਉਹਨਾਂ ਉਹ ਤੋਂ ਡਰਦੇ ਆ, ਉਦੋਂ ਥੱਲੇ ਛੋੜੇ ਮਤਲਬ ਕਿ ਮੈਂ ਆ ਜਾਂਦਾ ਕਿ ਜਿਹੜਾ ਹੁਣ ਯੂਪੀ ਹੋਵੇ ਇੰਡੀਆ ਆਪਣੇ ਪੰਜਾਬ ਦਾ ਡਿਪਟੀ ਚੈਨਲ ਪੁਲਿਸ ਦਾ, ਉਹ ਮਤਲਬ ਹੁਣ ਮੰਤਰੀ ਤੋਂ ਜਾਂ ਮੰਤਰੀਆਂ ਤੋਂ ਡਰਦਾ ਆ, ਉਹ ਤੋਂ ਗਾਹਾਂ ਜਿਹੜੇ ਆ ਡੀ ਆਈ ਜੀ ਡਰਦੇ ਆ, ਆਈ ਜੀ ਡਰਦੇ ਆ, ਥੱਲੇ ਐਸ ਐਸ ਪੀ ਸਾਰੇ, ਉਹ ਦਹਿਸ਼ਤ ਉੱਪਰੋਂ ਉਤਰਦੀ ਆ। ਹੁਣ ਮੈਂ ਕਹਿੰਦਾ ਕਿ ਜੇ ਡੀ ਆਈ ਜੀ ਕਹਿ ਦੇਵੇ ਆਪਣੇ ਥੱਲਿਆਂ ਨੂੰ ਕਿ ਜੇ ਹੇਰਾ ਫੇਰੀ ਕਰਦਾ ਬੰਦਾ ਮੈਂ ਫੜ ਲਿਆ, ਮੈਂ ਫਾਇਰ ਕਰ ਦੇਣਾ ਦਿਹਾੜੀ ਚ, ਉਹਨੀ ਥੱਲਿਆਂ ਨੂੰ ਕਹਿਤਾ, ਉਹਨੀ ਥੱਲਿਆਂ ਨੂੰ ਕਹਿਤਾ, ਉਹਨੀ ਥੱਲਿਆਂ ਨੂੰ, ਉਹ ਤਾਂ ਦਿਹਾੜੀ ਦੇ ਵਿੱਚ ਹੋ ਜਾਣਾ ਸੂਟ। ਇਹ ਮਤਲਬ ਜਿਹੜੀ ਲੋਕਲ ਜਿਹੜਾ ਕੁਛ ਵੀ ਹੁੰਦਾ, ਇਹ ਕੋਈ ਮੰਨੇ ਨਾ ਮੰਨੇ, ਇਹ ਸਾਰੇ ਜਿਹੜੇ ਵੱਡੇ ਪੋਲੀਟੀਸ਼ਨ ਆ ਆਪਣੀਆਂ ਹੇਰਾ ਫੇਰੀਆਂ ਲਈ ਤੇ ਆਪਣਾ ਰਾਜ ਕਾਇਮ ਕਰਨ ਲਈ ਤੇ ਆਪਣੇ ਰਿਸ਼ਤੇਦਾਰਾਂ ਤੇ ਗਰੁੱਪ ਨੂੰ ਖੁਸ਼ ਕਰਨ ਲਈ, ਇਹ ਕਿਤੇ ਵੀ ਤੁਸੀਂ ਕਿਸੇ ਵੀ ਮੁਲਕ ਚ ਅਮਰੀਕਾ ਚ ਹੀ ਦੇਖ ਲਓ।
ਹਰਨੇਕ ਜੀ, ਆਪਾਂ ਇੱਕ ਛੋਟੀ ਜੀ ਕਮਰਸ਼ਲ ਬ੍ਰੇਕ ਲੈਣੀ, ਇਸ ਤੋਂ ਬਾਅਦ ਵਾਪਸ ਆਉਂਦੇ ਹਾਂ। ਸਾਡੇ ਨਾਲ ਜੁੜੇ ਰਹੋ 416-894-9494 ਤੋਂ 416-894-9400। ਇੱਕ ਛੋਟੀ ਜੀ ਜਿਹੜੀ ਸਟੇਸ਼ਨ ਦੀ ਰਿਕਾਰਡਰ ਕਮਰਸ਼ਲ ਆ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ।
You are listening to WTOR 770 AM, Youngstown, Toronto.
Kis soch mein baithe ho tum, kis baat ka hai ram?
Paaji, Ramzan shuru ho gaya hai, phir Eid Pakistan paise bhejne, inni pareshani.
Bas, itni si baat, jab chaho, jitna chaho, Lemfi ke zariye rakam bhejo. Abhi sign kijiye Lemfi, referral code E10 istemal kijiye. Pehli transaction $100 ya isse zyada rakam bhejne par $20 cash back. Oh, sirf yahi nahi, apne doston aur family ko refer kijiye. Har referral par aap aur aapka dost $20 hasil karenge. Lemfi.com, LEMFI.com.
ਸੀਟ ਮਹਿਲ ਦੇ ਸਾਥ ਦੀ ਯਾਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਿਠਿਆਈ ਰਜ ਰਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-679-9991 ਤੇ 416-679-9191।
ਬ੍ਰਾਂਪਟਨ ਦਾ ਸਭ ਤੋਂ ਬੜਾ ਔਰ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਬੰਦ ਹੋਣੇ ਜਾ ਰਿਹਾ, ਵਿਚ ਇਜ਼ ਸੈਡ ਨਿਊਜ਼, ਬਟ ਯਹਾਂ ਮਿਲੇਗਾ ਆਪਕੋ ਬ੍ਰਾਂਡਡ ਫਰਨੀਚਰ ਸਟ੍ਰੇਟ 80% ਆਫ। ਯਹਾਂ ਮਿਲੇਗਾ ਆਪਕੋ ਵੁਡਨ ਬੈਡ, ਵੋ ਵੀ ਸਿੰਗਲ ਬੈਡ 90 ਕਾ, ਡਬਲ ਬੈਡ ਮਿਲੇਗਾ ਆਪਕੋ 100 ਕਾ, ਐਂਡ ਬੈਸਟ ਪਾਰਟ ਕੁਈਨ ਬੈਡ, ਇਤਨਾ ਬੜਾ ਬੈਡ ਆਪਕੋ ਮਿਲੇਗਾ 275। ਇਤਨਾ ਪਿਆਰਾ ਸੋਲਿਡ ਵੁੱਡ ਕਾ ਬੰਕ ਬੈਡ ਲੇ ਜੋ ਸਿਰਫ 249 ਮੇਂ।
ਅਸੀਂ ਮੇ 2 ਪੀਸ ਪਾਵਰ ਰਿਕਲਾਈਨਰ ਸੈਟ ਓਨਲੀ ਫॉर 1299 ਟਾਈਪ ਕੇ ਕਾਫੀ ਟੇਬਲ ਬਾਈ ਜਸਟ $99 ਕੇ। ਸੋ ਆਪ ਵੇਟ ਕਿਸ ਬਾਤ ਕੀ, ਜਲਦੀ ਸੇ ਆਪਣੇ ਫੈਮਿਲੀ ਕੋ ਲੇ ਕੇ ਆਓ ਸੋਡੀ ਫਰਨੀਚਰ ਇਨ ਬ੍ਰੈਂਪਟਨ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive West, Brampton, ya call karo 905-450-2828-905-450-2828.
You are listening to WTOR 770 AM, Youngstown, Toronto.
ਸਿੰਪਟਨ ਸਮਾਰਟ ਮੋਰਗੇਜ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਆ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ, ਸਿੰਪਟਨ ਸਮਾਰਟ ਮੋਰਗੇਜ ਬਿਲ ਸ਼ਰਮਾ ਫਸਟ ਸੈਕੰਡ ਥਰਡ ਮੋਰਗੇਜ ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ ਕਾਲ ਕਰ ਸਕਦੇ ਹੋ
905-506-0049 905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ ਯੂਨਿਟ ਨੰਬਰ 10 ਮਿਸੀਸਾਗਾ ਦੇ ਵਿੱਚ ਬਿਲ ਸ਼ਰਮਾ
ਛੇਤੀ ਛੇਤੀ ਤਿਆਰ ਹੋ ਜਾਓ ਗਰੋਸਰੀ ਲਿਆਉਣੀ ਹੈ ਤੇ ਕਿੰਨੇ ਸਟੋਰਾਂ ਤੇ ਜਾਣਾ ਪੈਣਾ ਹੈ
ਫਿਕਰ ਨਾ ਕਰੋ ਹੁਣ ਤਾਂ ਹਰੇਕ ਇਲਾਕੇ ਵਿੱਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ ਹੈ ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਤ ਜੀ ਨੂੰ 416-740-3232 416-740-3262 ਤੇ
मेरा फेवरेट दाल मखनी पनीर टिक्का मसाला
अरे क्या हुआ तुमको नींद में क्या खाई जा रही
हो सॉरी मुझे लगा मैं ब्राइड्समेड डाइन